ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਦੋਹਰਾ ਹੁਤੋਂ ਨੁਸ਼ੈਰੋ ਪੁਰ ਬਡੋ ਮਦਪੁਨੋ ਜੱਟ ਬਸਾਏ ਸਾਹਿਬ ਰਾਏ ਬਡ ਚੌਧਰੀ ਹੁਤੋਂ ਉਸੈ ਕੇ ਮਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਧੰਤਾ ਦੇ ਪਾਤਰ ਹੋ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ ਹੋ। ਸਤਿਗੁਰਾਂ ਦੇ ਦਰਸ਼ਨ ਪਰਸ ਕੇ ਮਹਾਰਾਜ ਜੀ ਦੇ ਪਾਵਨ ਚਰਣਾਂ ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਪਾਵਨ ਸ਼ਬਦ ਕੀਰਤਨ ਰਾਗੀ ਸਿੰਘਾਂ ਪਾਸੋਂ ਬਹੁਤ ਹੀ ਪਿਆਰ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕੀਤੇ ਹਨ। ਜਿੱਥੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾਂ ਦਾ ਮਹਾਂਵਾਕ ਹੈ, ਉਥੇ ਨਾਲ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣ ਦਰ ਦੁਖ ਲਥਾ ਦਾ ਵੀ ਸਿਧਾਂਤ ਹੈ। ਔਰ ਇਹ ਕਥਾ ਅਸੀਂ ਆਪਣੇ ਬਜ਼ੁਰਗਾਂ ਦੀ ਇਤਿਹਾਸ ਦੀ ਵਾਚ ਰਹੇ ਹਾਂ, ਜੋ ਸਾਡੇ ਵਡੇਰਿਆਂ ਦਾ ਇਤਿਹਾਸ ਹੈ, ਜਿਨ੍ਹਾਂ ਦੀਆਂ ਮਾਰੀਆਂ ਅਸੀਂ ਖਾ ਰਹੇ ਹਾਂ, ਉਹਨਾਂ ਦੇ ਕੁਰਬਾਨੀਆਂ ਦੇ ਸਮੇਂ ਦੀ ਕਥਾ ਹੈ, ਜਦੋਂ ਉਹਨਾਂ ਸੂਰਬੀਰ ਬਹਾਦਰ ਯੋਧਿਆਂ ਨੇ ਪਹਾੜਾਂ ਨਾਲ ਮੱਥੇ ਲਾਏ, ਸਮੇਂ ਦੇ ਹੁਕਮਰਾਨਾਂ ਨਾਲ ਮੱਥੇ ਲਾ ਕੇ ਖਾਲਸੇ ਪੰਥ ਦੀ ਹੋਂਦ ਨੂੰ ਕਾਇਮ ਕੀਤਾ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੇ ਜਿਹੜੇ ਨਿਰੰਜਨੀਏ ਨੇ ਉਹਨਾਂ ਦੀ ਕਥਾ ਸੁਣਾਈ ਹੈ ਕਿ ਹਿੰਦਾਲ ਤੋਂ ਇਹ ਚੱਲੇ ਸਨ। ਹਿੰਦਾਲ ਇਹਨਾਂ ਦਾ ਵਡੇਰਾ ਸੀ, ਅੱਗੋ ਇਹਦੇ ਪੁੱਤਰ ਪੋਤਰਿਆਂ ਤੇ ਪੜਪੋਤਰਿਆਂ ਨੇ ਗੁਰਸਿੱਖੀ ਦੇ ਵਿੱਚ ਭਾਰੀ ਨੁਕਸਾਨ ਕੀਤਾ, ਜਨਮ ਸਾਖੀ ਦਾ ਰੂਪ ਵਿਗਾੜਿਆ, ਬਹੁਤ ਸਾਰੀਆਂ ਗੱਲਾਂ ਮਨ ਘੜਤ ਆਪਣੇ ਕੋਲੋਂ ਬਣਾ ਕੇ ਵਿੱਚ ਪਾ ਦਿੱਤੀਆਂ। ਉਥੇ ਇਹਨਾਂ ਵਿੱਚੋਂ ਇੱਕ ਹਰ ਭਗਤ ਨਿਰੰਜਨੀਆਂ ਸੀ, ਜਿਹਨੇ ਰਤਨ ਸਿੰਘ ਹੋਣਾ ਦਾ ਪਿੰਡ ਦੋ ਵਾਰੀ ਲੁੱਟਿਆ ਔਰ ਸਰਦਾਰ ਮਹਤਾਬ ਸਿੰਘ ਮੀਰਾਂ ਕੋਟੀਏ ਨੂੰ ਹਰ ਭਗਤ ਨਿਰੰਜਨੀਏ ਨੇ ਪਕੜਾਇਆ ਔਰ ਰਤਨ ਸਿੰਘ ਭੰਗੂ ਦੇ ਪਿਤਾ ਨੂੰ ਵੀ ਜ਼ਖਮੀ ਹਾਲਤ ਵਿੱਚ ਸੁੱਟ ਦਿੱਤਾ ਗਿਆ ਸੀ। ਪਰ ਜਿਸ ਨੂੰ ਪਰਮੇਸ਼ਰ ਨੇ ਰੱਖਣਾ ਹੋਵੇ ਉਸ ਨੂੰ ਕੌਣ ਮਾਰ ਸਕਦਾ ਹੈ। ਵਧੀ ਹੋਈ ਸੀ, ਉਹਦਾ ਇਲਾਜ ਹੋ ਗਿਆ। ਉਹਦੇ ਘਰ ਦੇ ਵਿੱਚ ਰਾਏ ਸਿੰਘ ਦੇ ਘਰ ਦੇ ਵਿੱਚ ਰਤਨ ਸਿੰਘ ਭੰਗੂ ਨੇ ਜਨਮ ਲਿਆ। ਤੋ ਨਿਰੰਜਨੀਏ ਭਗਤ ਦੀ ਕਥਾ ਉਹ ਭਾਈ ਰਤਨ ਸਿੰਘ ਜੀ ਹੋਣਾ ਨੇ ਸੁਣਾਈ ਹੈ। ਉਥੇ ਵਾਂ ਪਿੰਡ ਦੇ ਰਹਿਣ ਵਾਲੇ ਭਾਈ ਤਾਰਾ ਸਿੰਘ ਜੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਪਿੰਡ ਹੈ, ਡੱਲ ਤੇ ਵਾਂ ਦੋ ਪਿੰਡ ਨੇ। ਵਾਂ ਪਿੰਡ ਦੇ ਰਹਿਣ ਵਾਲੇ ਸਨ ਭਾਈ ਤਾਰਾ ਸਿੰਘ ਜੀ ਸ਼ਹੀਦ। ਇਹੋ ਜਿਹੇ ਮਹਾਨ ਸੂਰਬੀਰ ਯੋਧੇ ਸਨ ਭਾਈ ਤਾਰਾ ਸਿੰਘ ਜੀ ਕੇ ਲੜਨ ਮਰਨ ਤੋਂ ਭੈ ਨਹੀਂ ਸਨ ਰੱਖਦੇ। ਇੱਥੋਂ ਤੱਕ ਕਿ ਜੇ ਲੜਾਈ ਕਿਸੇ ਦੂਸਰੇ ਦੇ ਘਰ ਵਿੱਚ ਜਾ ਰਹੀ ਹੁੰਦੀ ਸੀ ਤੇ ਪਹਿਲਾਂ ਰੋਕ ਕੇ ਕਹਿੰਦੇ ਸੀ ਕਿੱਥੇ ਚੱਲਿਆ, ਉਹ ਲੜਾਈ ਆਪਣੇ ਘਰ ਦੇ ਵਿੱਚ ਰੋਕ ਕੇ ਲੈ ਕੇ ਆਉਣੀ, ਯਾਨੀ ਕਿ ਜੇ ਕਿਸੇ ਗਰੀਬ ਗੁਰਦੇ ਦੇ ਉੱਤੇ ਕਿਸੇ ਨੇ ਕੋਈ ਹਮਲਾ ਕਰਕੇ ਆਉਣਾ ਤੇ ਉਹਨੂੰ ਕਹਿਣਾ ਪਹਿਲਾਂ ਮੇਰੇ ਨਾਲ ਦੋ ਹੱਥ ਕਰ ਫਿਰ ਉਹਦੇ ਵੱਲ ਜਾਈ। ਏਦਾਂ ਦੀ ਬਿਰਤੀ ਵਾਲੇ ਸਨ ਭਾਈ ਤਾਰਾ ਸਿੰਘ ਜੀ। ਕੱਲ ਹੀ ਮੈਨੂੰ ਇੱਕ ਸਿੰਘ ਮਿਲਿਆ, ਉੱਥੋਂ ਦਾ ਬਚਨ ਸੁਣਾਇਆ, ਕਹਿੰਦੇ ਅੱਜ ਵੀ ਤਾਰਾ ਸਿੰਘ ਵਾਂ ਦੇ ਪਿੰਡ ਦੇ ਵਿੱਚ ਜਿੱਥੇ ਬਾਬਾ ਤਾਰਾ ਸਿੰਘ ਜੀ ਹੋਣਾ ਦਾ ਸਥਾਨ ਹੈ, ਸ਼ਹੀਦੀ ਸਥਾਨ ਹੈ, ਉੱਥੇ ਕੋਈ ਮੰਜੇ ਤੇ ਨਹੀਂ ਸੌ ਸਕਦਾ, ਸਾਰੇ ਥੱਲੇ ਭੁੰਜਿਆਂ ਸੌਂਦੇ ਨੇ, ਜੇ ਕੋਈ ਮੰਜੇ ਤੇ ਸੌਂਦਾ ਤੇ ਮੰਜਾ ਮੂਧਾ ਮਾਰ ਦਿੱਤਾ ਜਾਂਦਾ ਸ਼ਹੀਦਾਂ ਵੱਲੋਂ, ਇਹੋ ਜਿਹਾ ਸ਼ਹੀਦੀ ਪਹਿਰਾ ਉੱਥੇ ਕਹਿੰਦੇ ਵਰਤਦਾ ਹੈ। ਤੇ ਕੱਲ ਹੀ ਇੱਕ ਸਿੰਘ ਕਥਾ ਸੁਣ ਕੇ ਗਿਆ ਤੇ ਉਹਨੇ ਮੈਨੂੰ ਉੱਥੋਂ ਦਾ ਇਹ ਬਚਨ ਸੁਣਾਇਆ। ਉਹ ਵਾਕਈ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ, ਸ਼ਹੀਦਾਂ ਦੀ ਫੌਜ ਹੈ, ਉਹ ਸ਼ਹੀਦੀ ਪਹਿਰੇ ਵੀ ਚੱਲਦੇ ਨੇ। ਇਹੋ ਜਿਹੇ ਮਹਾਨ ਸ਼ਹੀਦ ਨੇ ਭਾਈ ਤਾਰਾ ਸਿੰਘ ਜੀ ਵਾਂ, ਉਹਨਾਂ ਦਾ ਪ੍ਰਸੰਗ ਭਾਈ ਰਤਨ ਸਿੰਘ ਜੀ ਭੰਗੂ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸ਼ਹੀਦਾਂ ਦਾ, ਸੂਰਬੀਰਾਂ ਦਾ, ਬਹਾਦਰਾਂ ਦਾ, ਯੋਧਿਆਂ ਦਾ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਉਤੋ ਨੁਸ਼ੈਰੋ ਪੁਰ ਬੜੋ, ਮਦ ਪੁੰਨੂ ਜੱਟ ਬਸਾਏ।
ਖਾਲਸਾ ਜੀ, ਇਸੇ ਇਲਾਕੇ ਵਿਚ, ਮਾਝੇ ਦੇ ਇਲਾਕੇ ਚ ਇਕ ਪਿੰਡ ਹੈ ਨੁਸ਼ਹਿਰਾ ਪੰਨੂਆ। ਇੱਥੇ ਪੰਨੂ ਗੋਤਰ ਦੇ ਜਿਹੜੇ ਜੱਟ ਨੇ ਉਹ ਵਸਦੇ ਨੇ। ਜੱਟਾਂ ਦਾ ਇਕ ਗੋਤਰ ਹੈ ਪੰਨੂ। ਪੰਨੂ ਗੋਤਰ ਦੇ ਜਿਹੜੇ ਜੱਟ ਨੇ ਉਸ ਪਿੰਡ ਚ ਵਸਦੇ ਨੇ, ਇਸ ਕਰਕੇ ਇਸ ਪਿੰਡ ਦਾ ਨਾਂ ਹੀ ਨੁਸ਼ਹਿਰਾ ਪੰਨੂਆ ਹੈ।
ਸਾਹਿਬ ਰਾਏ ਬੱਡ ਚੌਧਰੀ, ਹੁਤੋ ਉਸੈ ਕੇ ਮਾਏ।
ਇੱਕ ਸਾਹਿਬ ਰਾਏ ਨਾਮ ਦਾ ਚੌਧਰੀ ਸੀ। ਇਹ ਗੁਰੂ ਘਰ ਦਾ ਬੜਾ ਵੱਡਾ ਦੋਖੀ ਹੋਇਆ, ਸਿੰਘਾਂ ਦਾ ਬੜਾ ਵੱਡਾ ਦੁਵੈਸ਼ੀ ਹੋਇਆ, ਖਾਲਸੇ ਨਾਲ ਵੈਰ ਵਿਰੋਧ ਰੱਖਦਾ ਸੀ। ਇਹ ਸਾਹਿਬ ਰਾਏ ਨਾਮ ਦਾ ਚੌਧਰੀ ਵੀ ਇਸੇ ਪਿੰਡ ਦਾ ਰਹਿਣ ਵਾਲਾ ਸੀ, ਨੁਸ਼ਹਿਰੇ ਪੰਨੂਏ ਦਾ ਇਸੇ ਪਿੰਡ ਦੇ ਵਿਚ ਰਹਿਣ ਵਾਲਾ ਸੀ, ਇੱਥੋਂ ਦਾ ਚੌਧਰੀ ਸੀ।
ਜੋ ਪਈ ਦੋਏ ਕੋੜੀ ਉਸ ਘਰ ਸੀ ਚੰਗੀ।
ਇਹ ਸਾਹਿਬ ਰਾਏ ਚੌਧਰੀ ਸੀ, ਇਲਾਕੇ ਦਾ, ਉਸ ਪਿੰਡ ਚ ਰਹਿੰਦਾ ਸੀ ਨੁਸ਼ਹਿਰੇ ਪੰਨੂਏ ਵਿਚ। ਇਹਦੇ ਕੋਲ ਇਹਦੇ ਘਰ ਦੀਆਂ ਦੋ ਘੋੜੀਆਂ ਸਨ ਪਾਲੀਆਂ ਹੋਈਆਂ, ਬਛੇਰੀਆਂ, ਬੜੀਆਂ ਸੁੰਦਰ ਸੁਨੱਖੀਆਂ ਘੋੜੀਆਂ ਸਨ, ਬੜੀਆਂ ਚੰਚਲ ਤੇ ਤੇਜ਼ੀ ਨਾਲ ਚੱਲਣ ਵਾਲੀਆਂ ਘੋੜੀਆਂ ਸਨ ਜੋ ਇਹਨੇ ਰੱਖੀਆਂ ਹੋਈਆਂ ਨੇ।
ਪਰ ਕੇਤੀ ਚਰਾਵਤ ਨੇ ਸੰਗੀ।
ਇਹ ਚੌਧਰੀ ਸੀ ਇਲਾਕੇ ਦਾ, ਇਹਨੂੰ ਕਿਹੜਾ ਕਿਸੇ ਦਾ ਖੌਫ ਸੀ, ਡਰ ਸੀ, ਕਹਿੰਦਾ ਮੈਂ ਇਲਾਕੇ ਦਾ ਚੌਧਰੀ ਆ, ਮੈਨੂੰ ਕਹਿੰਦੇ ਕਿਸੇ ਨੇ ਰੋਕਣਾ ਟੋਕਣਾ। ਇਹ ਕੀ ਕਰਦਾ, ਆਪਣੀਆਂ ਘੋੜੀਆਂ ਖੁੱਲੀਆਂ ਛੱਡ ਛੱਡਦਾ ਤੇ ਬਗਾਨੇ ਖੇਤਾਂ ਨੂੰ ਵੀ ਚਰੀ ਜਾਂਦੀਆਂ ਨੇ। ਆਪਣੇ ਖੇਤਾਂ ਦੇ ਵਿਚ ਘੱਟ ਚਾਰਦਾ, ਆਪਣੀਆਂ ਘੋੜੀਆਂ ਨੂੰ ਬਗਾਨੇ ਖੇਤਾਂ ਵਿਚ ਵਾੜ ਛੱਡਦਾ। ਲੋਕਾਂ ਦੀਆਂ ਫਸਲਾਂ ਉਹ ਤਬਾਹ ਕਰਦੀਆਂ ਨੇ, ਘੋੜੀਆਂ ਲੋਕਾਂ ਦੀਆਂ ਫਸਲਾਂ ਨੂੰ ਚਰਦੀਆਂ ਹਨ।
ਤੈ ਪੀ ਦੋਏ ਸਿੰਘ ਖੇਤੀ ਕਰਾਵਤ।
ਜਿੱਥੇ ਘੋੜੀਆਂ ਚਾਰਦਾ ਸੀ ਸਾਹਿਬ ਰਾਏ ਚੌਧਰੀ, ਉਥੇ ਹੀ ਨੇੜੇ ਦੇ ਖੇਤ ਦੇ ਨੇੜੇ ਹੀ ਇਕ ਖੇਤ, ਦੋ ਸਿੰਘਾਂ ਦੇ ਖੇਤ ਸਨ। ਉਹ ਵੀ ਲਾਗੇ ਹਲ ਵਾਹੁੰਦੇ ਸਨ, ਫਸਲ ਬੀਜਦੇ ਸਨ, ਗਰੀਬ ਸਿੱਖ ਸਨ, ਕਿਰਤ ਬਿਰਤ ਕਰਕੇ ਆਪਣਾ ਪੇਟ ਪਾਲਦੇ ਸਨ, ਖੇਤੀ ਕਰਦੇ ਸਨ।
ਸੋ ਘੋੜੀ ਚੌਧਰੀ ਚਰ ਜਾਵਤ।
ਉਹਨਾਂ ਸਿੰਘਾਂ ਨੇ ਫਸਲ ਬੀਜਣੀ, ਇਹਨੇ ਜਾਣ ਬੁੱਝ ਕੇ ਆਪਣੀਆਂ ਘੋੜੀਆਂ ਉਹਨਾਂ ਸਿੰਘਾਂ ਦੇ ਖੇਤਾਂ ਚ ਛੱਡ ਦੇਣੀਆਂ। ਏਦਾਂ ਦਾ ਪਾਪੀ ਸੀ, ਹੰਕਾਰੀ ਸੀ, ਕਿਉਂਕਿ ਜਿਹੜਾ ਹੰਕਾਰ ਹੁੰਦਾ, ਗਰੂਰ ਹੁੰਦਾ, ਬੰਦੇ ਨੂੰ ਅੰਨਾ ਕਰਕੇ ਰੱਖ ਦਿੰਦਾ ਕਿ ਮੇਰੇ ਤੋਂ ਵੱਡਾ ਕੋਈ ਹੋ ਹੀ ਨਹੀਂ ਸਕਦਾ। ਖਾਲਸਾ ਜੀ, ਇੱਕ ਵਿਦਵਾਨ ਦਾ ਕਥਨ ਹੈ, ਉਹ ਕਹਿੰਦਾ ਵੀ ਮੈਂ ਉੱਤਮ ਹਾਂ, ਇਹ ਤਾਂ ਹੈ ਆਤਮ ਵਿਸ਼ਵਾਸ, ਆਪਣੇ ਆਪ ਨੂੰ ਸਮਝਣਾ ਕਿ ਮੈਂ ਉੱਤਮ ਹਾਂ, ਇਹ ਆਤਮ ਵਿਸ਼ਵਾਸ ਹੈ। ਪਰ ਮੈਂ ਹੀ ਉੱਤਮ ਹਾਂ, ਇਹ ਗਰੂਰ ਹੈ, ਇਹ ਹੰਕਾਰ ਹੈ। ਇਹ ਸਮਝਣਾ ਕਿ ਮੈਂ ਉੱਤਮ ਹਾਂ, ਇਹ ਤਾਂ ਚਲੋ ਆਤਮ ਵਿਸ਼ਵਾਸ ਹੋ ਗਿਆ, ਪਰ ਮੈਂ ਹੀ ਉੱਤਮ ਹਾਂ, ਬਾਕੀ ਹੋਰ ਸਾਰੇ ਮਾੜੇ ਨੇ, ਇਹਨੂੰ ਗਰੂਰ ਕਹਿੰਦੇ ਨੇ, ਇਹਨੂੰ ਹੰਕਾਰ ਕਹਿੰਦੇ ਨੇ। ਏਦਾਂ ਦਾ ਗਰੂਰ ਸੀ ਸਾਹਿਬ ਰਾਏ ਚੌਧਰੀ ਦੇ ਮਨ ਵਿਚ, ਕਿਸੇ ਦੀ ਕਾਣ ਕਨੋੜ ਨਹੀਂ ਮੰਨਦਾ। ਕਹਿੰਦਾ ਮੈਂ ਇਲਾਕੇ ਦਾ ਚੌਧਰੀ ਆ, ਕੌਣ ਹੁੰਦਾ ਮੈਨੂੰ ਰੋਕਣ ਟੋਕਣ ਵਾਲਾ। ਇਹਨੇ ਆਪਣੀਆਂ ਘੋੜੀਆਂ ਜਾਣ ਬੁੱਝ ਕੇ ਸਿੰਘਾਂ ਦੇ ਖੇਤਾਂ ਚ ਛੱਡ ਦੇਣੀਆਂ, ਉਹਨਾਂ ਘੋੜੀਆਂ ਨੇ ਸਿੰਘਾਂ ਦੇ ਖੇਤਾਂ ਨੂੰ ਉਜਾੜਨਾ, ਫਸਲ ਤਬਾਹ ਕਰ ਦੇਣੀ।
ਤੋ ਸਿੰਘ ਸਾਹਿਬ ਰਾਏ ਪੈ ਗਏ।
ਕਈ ਦਿਨ ਤਾਂ ਸਿੰਘ ਵੇਖਦੇ ਰਹੇ, ਪਰ ਸਾਹਿਬ ਰਾਏ ਚੌਧਰੀ ਬਾਦ ਨਹੀਂ ਆਇਆ। ਇੱਕ ਦਿਨ ਉਹ ਸਿੰਘ ਸਾਹਿਬ ਰਾਏ ਚੌਧਰੀ ਦੇ ਕੋਲ ਗਏ ਇਹਦੇ ਨਾਲ ਗੱਲਬਾਤ ਕਰਨ ਵਾਸਤੇ।
ਪੰਨੋ ਕੋੜੀ ਤੋਂ ਹਮ ਖੇਤ ਰਹੇ।
ਇਹਨਾਂ ਨੇ ਆਖਿਆ, ਚੌਧਰੀ ਸਾਹਿਬ, ਤੁਸੀਂ ਇਲਾਕੇ ਦੇ ਮੁਖੀ ਹੋ, ਸਿਆਣੇ ਵਿਆਣੇ ਹੋ, ਤੁਹਾਨੂੰ ਕੁਝ ਅਕਲ ਨੂੰ ਹੱਥ ਮਾਰਨਾ ਚਾਹੀਦਾ। ਜੇ ਤੁਸੀਂ ਇਲਾਕੇ ਦੇ ਮੁਖੀ ਹੋਣ ਦੇ ਬਾਵਜੂਦ ਵੀ ਇੱਦਾਂ ਦੇ ਕੰਮ ਕਰੋਗੇ, ਦੂਜਿਆਂ ਨੂੰ ਕੀ ਰੋਕੋਗੇ? ਇਹ ਜਿਹੜੀਆਂ ਤੁਹਾਡੀਆਂ ਘੋੜੀਆਂ ਨੇ, ਇਹ ਫਿਰਦੀਆਂ ਨੇ, ਠੀਕ ਹੈ, ਸੋਹਣੀਆਂ ਸੁਰੱਖੀਆਂ ਘੋੜੀਆਂ, ਚੰਚਲ, ਇਹਦਾ ਮਤਲਬ ਇਹ ਥੋੜੀ ਹੈ ਕਿ ਕਿਸੇ ਦੀ ਫਸਲ ਤਬਾਹ ਕਰਦੀਆਂ ਫਿਰਨ। ਇਹ ਸਾਡੇ ਖੇਤਾਂ ਵਿੱਚ ਵੜਦੀਆਂ ਨੇ, ਸਾਡੀ ਫਸਲ ਤਬਾਹ ਕਰਦੀਆਂ ਨੇ, ਤੇ ਤੁਸੀਂ ਸਾਡੇ ਤੇ ਕਿਰਪਾ ਕਰੋ, ਇਹਨਾਂ ਘੋੜੀਆਂ ਨੂੰ ਬੰਨ ਕੇ ਰੱਖਿਆ ਕਰੋ।
ਤੋ ਚੌਧਰੀ ਕਈ ਸਿੰਘ ਨੇ ਉਚਾਰ,
ਜਦੋਂ ਸਿੰਘਾਂ ਨੇ ਤਾਂ ਜਾ ਕੇ ਚੌਧਰੀ ਨੂੰ ਬੇਨਤੀ ਕੀਤੀ ਵੀ ਘੋੜੀਆਂ ਬੰਨ ਕੇ ਰੱਖਿਆ ਕਰੋ, ਜਾਂ ਇਹਨਾਂ ਦੇ ਪੈਰਾਂ ਚ ਪਛਾੜੀ ਪਾ ਦਿਆ ਕਰੋ। ਜਾਨਵਰ ਹੈ, ਪਸ਼ੂ ਹੈ, ਇਹਨਾਂ ਨੂੰ ਤਾਂ ਆਪਾਂ ਹੀ ਸਾਂਭਣਾ ਨਾ, ਇਹਨਾਂ ਨੂੰ ਕੀ ਪਤਾ ਵੀ ਕਿਹੜੀ ਫਸਲ ਚੁਗਣ ਵਾਲੀ ਹੈ ਕਿਹੜੀ ਨਹੀਂ ਚੁਗਣ ਵਾਲੀ, ਤੇ ਇਹਨਾਂ ਨੂੰ ਬੰਨ ਕੇ ਰੱਖਿਆ ਕਰੋ। ਜਦੋਂ ਚੌਧਰੀ ਨੇ ਸਿੰਘਾਂ ਦੀ ਇਹ ਗੱਲ ਸੁਣੀ, ਸੁਣ ਕੇ ਬੜਾ ਅੱਗ ਭੰਭੂੜਾ ਹੋਇਆ, ਗੁੱਸੇ ਵਿੱਚ ਬੋਲਿਆ, ਕਹਿਣ ਲੱਗਾ,
ਤੁਮ ਘੋੜੀ ਰਖਾਵੋ ਹਮ ਮੁੰਨੇ ਚਾਹੇ ਤੁਮ ਵਾਰ।
ਕਹਿੰਦਾ ਤੁਸੀਂ ਮੇਰੀਆਂ ਘੋੜੀਆਂ ਇੱਥੇ ਬਣਾਉਣਾ ਚਾਹੁੰਦੇ ਹੋ, ਮੈਂ ਤਾਂ ਤੁਹਾਡੇ ਕੇਸ ਮੁੰਨ ਕੇ ਉਹਨਾਂ ਦੇ ਰੱਸੇ ਬਣਾ ਕੇ ਇਹਨਾਂ ਨੂੰ ਬੰਨਣਾ ਚਾਹੁੰਦਾ। ਇੱਥੋਂ ਤੱਕ ਚੌਧਰੀ ਨੇ ਇਹ ਬੋਲ ਦਿੱਤੇ ਸਿੰਘਾਂ ਨੂੰ, ਸਿੰਘ ਆਪਣਾ ਮਰਨਾ ਸੁਣ ਸਕਦੇ ਨੇ ਪਰ ਇਹ ਨਹੀਂ ਸੁਣ ਸਕਦੇ ਵੀ ਸਾਡੇ ਕੇਸਾਂ ਦੇ ਬਾਰੇ ਕੋਈ ਗੱਲ ਕਰੇ। ਜਿਹੜੇ ਸਿਦਕੀ ਸਿੰਘ ਨੇ, ਭਰੋਸੇ ਵਾਲੇ ਸਿੰਘ ਨੇ, ਉਹ ਕਦੇ ਆਪਣੇ ਕੇਸਾਂ ਦੇ ਉੱਤੇ ਕੇਸਾਂ ਦੀ ਗੱਲ ਨਹੀਂ ਕਰਨ ਦਿੰਦੇ, ਕਿਉਂਕਿ ਇਹ ਕੇਸ ਸਤਿਗੁਰੂ ਕਲਗੀਧਰ ਪਾਤਸ਼ਾਹ ਦੀ ਦਿੱਤੀ ਹੋਈ ਸਾਡੇ ਵਾਸਤੇ ਮੋਹਰ ਹੈ। ਜਦੋਂ ਉਹਨਾਂ ਨੂੰ ਕਹਿਣ ਲੱਗਾ ਸਿੰਘਾਂ ਨੂੰ, ਕਹਿੰਦਾ ਮੈਂ ਤੁਹਾਡੇ ਕੇਸ ਮੁੰਨਣਾ ਚਾਹੁੰਦਾ ਔਰ ਤੁਹਾਡੇ ਕੇਸ ਮੁੰਨ ਕੇ ਉਹਦੀਆਂ ਰੱਸੀਆਂ ਬਣਾਵਾਂਗਾ, ਉਹਦੇ ਰੱਸੇ ਬਣਾ ਕੇ ਫਿਰ ਇਹ ਘੋੜੀਆਂ ਬੰਨਾਂਗਾ।
ਸੁਣ ਸਿੰਘਨ ਤਨ ਮਨ ਲੱਗੀ ਆਗ,
ਸੁਣ ਕੇ ਸਿੰਘਾਂ ਦੇ ਤਨ ਮਨ ਨੂੰ ਅੱਗ ਲੱਗ ਗਈ। ਹੈ ਚੌਧਰੀ ਸੀ ਇਲਾਕੇ ਦਾ, ਫਿਰ ਸਮੇਂ ਦੇ ਹੁਕਮਰਾਨਾਂ ਨਾਲ ਉਹਦੀ ਬਣਦੀ ਸੀ, ਪੱਟੀ ਦੇ ਨਵਾਬ ਨਾਲ ਇਹਦੀ ਯਾਰੀ ਸੀ। ਉਹ ਸਿੰਘਾਂ ਨੂੰ ਇੱਕ ਵਾਰੀ ਤਾਂ ਸੁਣ ਕੇ ਤਨ ਮਨ ਨੂੰ ਅੱਗ ਲੱਗ ਗਈ।
ਕਹੇ ਕਹਾਂ ਕਰੇ ਕਿਛ ਕਾਬੂ ਨਾ ਲਾਗ,
ਪਰ ਸਿੰਘਾਂ ਦਾ ਉਸ ਵੇਲੇ ਵੱਸ ਨਹੀਂ ਚੱਲਿਆ ਵੀ ਇਹਨੂੰ ਕੋਈ ਜਵਾਬ ਦੇ ਸਕਦੇ। ਪਤਾ ਸੀ ਚੌਧਰੀ ਆ ਇਲਾਕੇ ਦਾ, ਇਹਦੇ ਨਾਲ ਸਿਪਾਹੀ ਰਹਿੰਦੇ ਨੇ, ਪੱਟੀ ਦੇ ਨਵਾਬ ਦੇ ਨਾਲ ਇਹਦੀ ਜਾਣਕਾਰੀ ਹੈ ਵੀ ਸਾਡਾ ਨੁਕਸਾਨ ਕਰੇਗਾ। ਸਿੰਘ ਪਰਿਵਾਰਾਂ ਵਾਲੇ ਸਨ, ਉਹਨਾਂ ਆਖਿਆ ਸਾਡੇ ਪਰਿਵਾਰਾਂ ਦਾ ਨੁਕਸਾਨ ਕਰੇਗਾ, ਗ੍ਰਿਸ਼ਤੀ ਸਿੰਘ ਸਨ। ਤੋ ਉਸ ਵਕਤ ਉਹਨਾਂ ਸਿੰਘਾਂ ਨੂੰ ਉਸ ਵੇਲੇ ਤਾਂ ਸੁਣ ਕੇ ਬੜੀ ਅੱਗ ਲੱਗੀ, ਪਰ ਇਹਦਾ ਕੋਈ ਜਵਾਬ ਨਹੀਂ ਦੇ ਸਕੇ। ਕਹਿੰਦੇ ਹੁਣ ਇਹਨੂੰ ਕਿਵੇਂ ਕਾਬੂ ਕਰੀਏ ਪਾਪੀ ਨੂੰ,
ਬਹੁ ਟੱਬਰਦਾਰੀ ਹੈ ਪਿੰਡ ਮਾਏ।
ਹੁਣ ਇਹ ਦੋਵੇਂ ਇਕੱਲੇ ਨਹੀਂ ਸੀ ਰਹਿੰਦੇ ਸਿੰਘ ਪਿੰਡ ਦੇ ਵਿੱਚ, ਨੁਸ਼ਹਿਰੇ ਪੰਨੂਆ ਪਿੰਡ ਦੇ ਵਿੱਚ ਹੋਰ ਵੀ ਕਈ ਟੱਬਰ ਰਹਿੰਦੇ ਸੀ, ਇਹਨਾਂ ਦਾ ਪਰਿਵਾਰ ਰਹਿੰਦਾ ਸੀ। ਜੇ ਸਾਹਿਬ ਰਾਏ ਚੌਧਰੀ ਨਾਲ ਵਿਗੜਦੇ ਸੀ, ਉਹਨਾਂ ਨੇ ਸਾਰਿਆਂ ਨੂੰ ਖਰਾਬ ਕਰਨਾ ਸੀ, ਸਾਰੇ ਪਰਿਵਾਰਾਂ ਦਾ ਨੁਕਸਾਨ ਕਰਨਾ ਸੀ, ਉਹਨਾਂ ਦੇ ਘਰ ਉਜਾੜਨੇ ਸਨ।
ਨਹੀਂ ਮਾਰ ਮਾਰਤ ਤੁਮ ਕੋ ਅਬ ਥਾਏ,
ਉਹ ਕਹਿਣ ਲੱਗੇ, ਸਿੰਘ ਕਹਿਣ ਲੱਗੇ ਵੀ ਜੇ ਸਾਡਾ ਬੱਸ ਚੱਲਦਾ ਨਾ, ਤੇ ਚੌਧਰੀ ਸਾਹਿਬ ਜਿਹੜੀ ਇਹ ਗੱਲ ਤੂੰ ਕਹਿ ਰਿਹਾ ਨਾ, ਤੇਰੀ ਇਸ ਕਹੀ ਹੋਈ ਗੱਲ ਦੇ ਬਦਲੇ ਵਿੱਚ ਅਸੀਂ ਤੇਰੇ ਪ੍ਰਾਣ ਕੱਢ ਲੈਂਦੇ, ਤੇਰੇ ਹਲਕ ਚੋਂ ਤੇਰੀ ਜ਼ੁਬਾਨ ਖਿੱਚ ਲੈਂਦੇ, ਜਿਹੜੀ ਜ਼ੁਬਾਨ ਦੇ ਨਾਲ ਤੂੰ ਇਹੋ ਜਿਹੇ ਬੋਲ ਬੋਲੇ ਨੇ।
ਸੋ ਗਏ ਸਿੰਘ ਦੁਖਤ ਉਸਿਓਂ ਗਿਰਾਏ।
ਖਾਲਸਾ ਜੀ, ਨੇੜੇ ਹੀ ਇੱਕ ਭੁੱਸਾ ਪਿੰਡ ਪੈ ਜਾਂਦਾ, ਨੁਸ਼ਹਿਰੇ ਪੰਨੂਆ ਦੇ ਨੇੜੇ ਹੀ ਇੱਕ ਭੁੱਸਾ ਪਿੰਡ ਪੈ ਜਾਂਦਾ। ਉਸ ਭੁੱਸੇ ਪਿੰਡ ਦੇ ਵਿੱਚ ਉਹ ਦੋਵੇਂ ਸਿੰਘ ਬੜੇ ਦੁਖੀ ਹੋ ਕੇ ਗਏ।
ਪੁੱਤ ਬਗੇਲ ਸਿੰਘ ਅਮਰ ਸਿੰਘ ਢਿੱਲੋ ਥਾਏ।
ਉਸ ਭੁੱਸੇ ਪਿੰਡ ਦੇ ਵਿੱਚ ਦੋ ਸਿੰਘ ਰਹਿੰਦੇ ਸਨ, ਇੱਕ ਦਾ ਨਾਂ ਸੀ ਬਗੇਲ ਸਿੰਘ ਤੇ ਦੂਜੇ ਦਾ ਨਾਂ ਸੀ ਅਮਰ ਸਿੰਘ ਢਿੱਲੋਂ। ਇਹ ਢਿੱਲੋਂ ਗੋਤਰ ਦੇ ਸਨ ਦੋਵੇਂ ਸਿੰਘ, ਇੱਕ ਦਾ ਨਾਂ ਬਗੇਲ ਸਿੰਘ ਹੈ ਤੇ ਦੂਜੇ ਦਾ ਨਾਂ ਅਮਰ ਸਿੰਘ ਹੈ।
ਸਦ ਉਨ ਕੋ ਦਈ ਘੋੜੀ ਕਢਾਏ,
ਇਹਨਾਂ ਨੇ ਉਹਨਾਂ ਸਿੰਘਾਂ ਨੂੰ ਸੱਦਾ ਦਿੱਤਾ, ਆਖਿਆ ਸਿੰਘੋ ਤੁਸੀਂ ਤਾਂ ਜੰਗ ਯੁੱਧ ਕਰਨ ਵਾਲੇ ਸੂਰਬੀਰ ਬਹਾਦਰ ਯੋਧੇ, ਅਸੀਂ ਗ੍ਰਿਸ਼ਤੀ ਬ੍ਰਿਸ਼ਤੀਆਂ ਪਰਿਵਾਰਾਂ ਚ ਰਹਿਣ ਵਾਲੇ ਹਾਂ, ਅਸੀਂ ਨੀ ਇਹ ਕੰਮ ਕਰ ਸਕਦੇ ਵੀ ਦੋ ਘੋੜੀਆਂ ਬੜੀਆਂ ਸੋਹਣੀਆਂ ਨੇ ਸਾਡੇ ਪਿੰਡ ਦੇ ਚੌਧਰੀ ਦੀਆਂ, ਉਹ ਸਾਡੇ ਖੇਤਾਂ ਨੂੰ ਚਰਦੀਆਂ ਨੇ, ਤਬਾਹ ਕਰਦੀਆਂ ਨੇ। ਅਸੀਂ ਜਾ ਕੇ ਚੌਧਰੀ ਨੂੰ ਰੋਕਿਆ ਤੇ ਚੌਧਰੀ ਨੇ ਅੱਗੋਂ ਭੈੜੇ ਬੋਲ ਬੋਲੇ ਨੇ ਜਿਹੜੇ ਸਾਨੂੰ ਸੁਣ ਕੇ ਤਨ ਮਨ ਨੂੰ ਅੱਗ ਲੱਗ ਗਈ ਹੈ। ਏਦਾਂ ਕਰੋ ਵੀ ਉਹ ਘੋੜੀਆਂ ਤੁਸੀਂ ਲੁੱਟ ਮਾਰ ਕਰਕੇ ਲੈ ਜਾਓ, ਵੀ ਨਾ ਘੋੜੀਆਂ ਹੋਣਗੀਆਂ ਤੇ ਨਾ ਚਰਾਏਗਾ ਸਾਹਿਬ ਰਾਏ ਚੌਧਰੀ, ਵੀ ਤਨ ਤਾਂ ਹੀ ਮੁੱਕ ਜਾਏਗਾ, ਨਾ ਹੋਵੇਗਾ ਬਾਂਸ ਤੇ ਨਾ ਵੱਜੇਗੀ ਬਾਂਸਰੀ, ਉਹ ਕੰਮ ਕਰੀਏ ਵੀ ਘੋੜੀਆਂ ਜਿਹੜੀਆਂ ਨੇ ਤੁਸੀਂ ਉਥੋਂ ਲੁੱਟ ਮਾਰ ਕਰਕੇ ਲੈ ਜਾਓ। ਏਦਾਂ ਉਹਨਾਂ ਸਿੰਘਾਂ ਨੂੰ ਜਾ ਕੇ ਇਹਨਾਂ ਨੇ ਬੇਨਤੀ ਕੀਤੀ ਜਿਹੜੇ ਪੁੱਸੇ ਪਿੰਡ ਦੇ ਰਹਿਣ ਵਾਲੇ ਬਘੇਲ ਸਿੰਘ ਤੇ ਅਮਰ ਸਿੰਘ ਢਿੱਲੋਂ ਸਨ।
ਉਹਨ ਅੱਗੇ ਦਈ ਕਰੇ ਹਾਲੇ ਪਹੁੰਚਾਏ,
ਉਹਨਾਂ ਨੇ ਕੀ ਕੀਤਾ ਦੋਵੇਂ ਸਿੰਘ ਕਮਰ ਕਸਾ ਕਰਕੇ ਗਏ ਬਘੇਲ ਸਿੰਘ ਤੇ ਅਮਰ ਸਿੰਘ। ਇਹਨਾਂ ਨੇ ਜਾ ਕੇ ਉਹ ਦੋਵੇਂ ਘੋੜੀਆਂ ਬਾਹਰ ਚਰਦੀਆਂ ਸੀ ਚੌਧਰੀ ਨੂੰ, ਉਹਨੂੰ ਕਿਹੜਾ ਫਿਕਰ ਸੀ ਵੀ ਮੇਰੀਆਂ ਘੋੜੀਆਂ ਕਿਹਨੇ ਛੇੜਨੀਆਂ ਨੇ। ਸਿੰਘਾਂ ਨੇ ਜਾ ਕੇ ਲਗਾਮਾਂ ਪਾਈਆਂ ਤੇ ਕਮਰ ਕੱਸੇ ਕਰਕੇ ਘੋੜੀਆਂ ਤੇ ਸਵਾਰ ਹੋ ਕੇ ਘੋੜੀਆਂ ਲੈ ਕੇ ਉਥੋਂ ਹਰਨ ਭਰਨ ਹੋ ਗਏ। ਔਰ ਉਹ ਘੋੜੀਆਂ ਲੈ ਕੇ ਕਰਿਆਲਾ ਪਿੰਡ ਆ ਉਸੇ ਇਲਾਕੇ ਦੇ ਵਿਚ, ਉਹ ਕਰਿਆਲੇ ਆ ਕੇ ਉਹ ਕਰਿਆਲੇ ਪਹੁੰਚਾ ਦਿੱਤੀਆਂ।
ਦੋਹਰਾ ਅੱਗੋਂ ਲੈ ਲਖਮੀਰ ਸਿੰਘ ਸੰਧੂ ਜੰਗਲ ਵੇਚੀ ਜਾਏ।
ਪਹਿਲਾਂ ਤਾਂ ਕਰਿਆਲੇ ਲੈ ਗਏ ਘੋੜੀਆਂ, ਉਥੋਂ ਦੋਵੇਂ ਘੋੜੀਆਂ ਲੈ ਕੇ ਸੰਧੂ ਦਾ ਲਖਮੀਰ ਸਿੰਘ ਸੰਧੂ ਸੀ ਇਧਰ ਮਾਲਵੇ ਦੇ ਜੰਗਲ ਦੇ ਇਲਾਕੇ ਚ ਰਹਿਣ ਵਾਲਾ, ਉਹਨੂੰ ਜਾ ਕੇ ਉਹ ਦੋਵੇਂ ਘੋੜੀਆਂ ਇਹਨਾਂ ਸਿੰਘਾਂ ਨੇ ਵੇਚ ਦਿੱਤੀਆਂ।
ਫਿਰ ਬਾਏ ਤਾਰੇ ਸਿੰਘ ਪੈ ਦੇ ਲੰਗਰ ਪੈਸੇ ਪਾਏ।
ਦੋਵੇਂ ਘੋੜੀਆਂ ਮਾਲਵੇ ਦੇ ਇਲਾਕੇ ਚ ਲਖਮੀਰ ਸਿੰਘ ਸੰਧੂ ਨੂੰ ਵੇਚੀਆਂ ਤੇ ਜਿਹੜੇ ਪੈਸੇ ਮਿਲੇ ਉਹ ਪੈਸੇ ਲੈ ਕੇ ਬਘੇਲ ਸਿੰਘ ਤੇ ਅਮਰ ਸਿੰਘ ਤਾਰਾ ਸਿੰਘ ਵਾਂ ਦੇ ਪਿੰਡ ਆ ਪਹੁੰਚੇ। ਉਹਦੇ ਲੰਗਰ ਚੱਲਦਾ ਸੀ ਤਾਰਾ ਸਿੰਘ ਵਾਂ ਦਾ, ਵਾਂ ਪਿੰਡ ਦੇ ਵਿਚ ਉਹਨਾਂ ਦਾ ਬੂੰਗਾ ਬਣਿਆ ਤੇ ਲੰਗਰ ਚਲਾਈ ਰੱਖਦੇ ਸੀ। ਉਹਨਾਂ ਆਖਿਆ ਚਲੋ ਇਹ ਮਾਇਆ ਲੇਖੇ ਲਾਈਏ। ਉਹਨਾਂ ਨੇ ਉਹ ਮਾਇਆ ਜਿਹੜੀ ਸੀ ਲਿਆ ਕੇ ਘੋੜੀਆਂ ਵੇਚ ਕੇ ਜਿਹੜੀ ਲਿਆਂਦੀ ਸੀ ਉਹ ਲੰਗਰ ਵਿਚ ਪਾ ਦਿੱਤੀ, ਤਾਰਾ ਸਿੰਘ ਵਾਂ ਦੇ ਲੰਗਰਾਂ ਵਿਚ ਲਿਆ ਕੇ ਹਾਜ਼ਰ ਕਰ ਦਿੱਤੀ ਵੀ ਇਹ ਮਾਇਆ ਇੱਥੇ ਲੰਗਰਾਂ ਵਿਚ ਖਰਚ ਲਓ।
ਜੋ ਪਈ ਮਗਰ ਸਾਹਿਬ ਰਾਏ ਸੇਲੂ ਦੌੜੇ।
ਸਾਹਿਬ ਰਾਏ ਚੌਧਰੀ ਨੂੰ ਪਤਾ ਲੱਗਾ ਵੀ ਮੇਰੀਆਂ ਘੋੜੀਆਂ ਚੋਰੀ ਹੋ ਗਈਆਂ। ਚੌਧਰੀ ਸੀ ਇਲਾਕੇ ਦਾ, ਉਹਨੇ ਉਸੇ ਵੇਲੇ ਸੂਹੀਏ ਸੱਦੇ, ਸੂਹੀਆਂ ਨੂੰ ਬੁਲਾਇਆ ਵੀ ਤੁਸੀਂ ਭੱਜ ਕੇ ਵੇਖੋ ਵੀ ਮੇਰੀਆਂ ਘੋੜੀਆਂ ਲੈ ਕੇ ਕੌਣ ਗਿਆ ਤੇ ਗਈਆਂ ਕਿੱਥੇ ਨੇ। ਉਹਨੇ ਆਪਣੇ ਸੇਲੂ ਦੌੜਾਏ, ਸੇਲੂ ਕਹਿੰਦੇ ਨੇ ਸੂਹੀਆਂ ਨੂੰ, ਖੋਜੀਆਂ ਨੂੰ ਜਿਹੜੇ ਖੋਜ ਕਰਦੇ ਨੇ, ਜਿਨ੍ਹਾਂ ਨੂੰ ਅੱਜ ਕੱਲ ਆਪਾਂ ਜਸੂਸ ਕਹਿ ਦਿੰਦੇ ਹਾਂ ਵੀ ਜਸੂਸੀਆਂ ਕਰਦੇ ਨੇ। ਏਦਾਂ ਦੇ ਦੋ ਜਸੂਸ ਇਹਨੇ ਭੇਜੇ ਵੀ ਜਾ ਕੇ ਭਾਲ ਕਰੋ ਕਿ ਮੇਰੀਆਂ ਘੋੜੀਆਂ ਕਿੱਥੇ ਗਈਆਂ ਹਨ।
ਲੈ ਪੁੱਜੇ ਖੋਜ ਸੋ ਪੀਤੀ ਸਠੋੜੇ।
ਹੁਣ ਉਹਨਾਂ ਜਸੂਸਾਂ ਨੇ ਜਦੋਂ ਖੋਜ ਕੀਤੀ ਤੇ ਖੋਜ ਕਰਦਿਆਂ ਕਰਦਿਆਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਬਘੇਲ ਸਿੰਘ ਤੇ ਅਮਰ ਸਿੰਘ ਢਿੱਲੋਂ ਦੋਵੇਂ ਪੁੱਸੇ ਪਿੰਡ ਦੇ ਰਹਿਣ ਵਾਲਿਆਂ ਨੇ ਘੋੜੀਆਂ ਚੋਰੀ ਕੀਤੀਆਂ ਨੇ। ਔਰ ਉਹ ਘੋੜੀਆਂ ਚੋਰੀ ਕਰਕੇ ਕਰਿਆਲੇ ਤੋਂ ਫਿਰ ਜਾ ਕੇ ਮਾਲਵੇ ਵੇਚ ਕੇ ਆਏ ਨੇ ਲਖਮੀਰ ਸਿੰਘ ਸੰਧੂ ਕੋਲ। ਉਹਦੇ ਜਿਹੜੇ ਪੈਸੇ ਨੇ ਉਹਨਾਂ ਨੇ ਤਾਰਾ ਸਿੰਘ ਵਾਂ ਦੇ ਲੰਗਰਾਂ ਵਿਚ ਪਾ ਦਿੱਤੇ ਨੇ ਲਿਆ ਕੇ। ਇਹ ਸਾਰੀ ਖੋਜ ਲੈ ਕੇ ਉਹ ਜਿਹੜੇ ਖੋਜੀ ਸਨ ਉਹਨਾਂ ਨੇ ਸਾਹਿਬ ਰਾਏ ਚੌਧਰੀ ਨੂੰ ਦੱਸਿਆ ਹੈ।
ਉਸ ਖੋਜੀ ਸਿੰਘ ਚੋਰ ਬਣਾਏ।
ਉਹਨਾਂ ਖੋਜੀਆਂ ਨੇ ਸਾਬਤ ਕਰ ਦਿੱਤਾ ਵੀ ਇਹ ਚੋਰੀ ਉਹਨਾਂ ਸਿੰਘਾਂ ਨੇ ਕੀਤੀ ਹੈ। ਉਹ ਦੋ ਸਿੰਘ ਘੋੜੀਆਂ ਚੋਰੀ ਕਰਕੇ ਲੈ ਕੇ ਗਏ ਨੇ।
ਉਨ ਸਿੰਘਨ ਲੁਕਨ ਨਾ ਠੋਰ ਲਬਾਏ।
ਪਹਿਲਾਂ ਤਾਂ ਉਹ ਸਿੰਘ ਅਮਰ ਸਿੰਘ ਤੇ ਬਘੇਲ ਸਿੰਘ ਹੋਣੀ ਪਹਿਲਾਂ ਤਾਂ ਬੇਫਿਕਰ ਹੋ ਕੇ ਫਿਰਦੇ ਸਨ, ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਹਿਬ ਰਾਏ ਚੌਧਰੀ ਨੂੰ ਪਤਾ ਲੱਗ ਗਿਆ ਸਾਡਾ ਕਿ ਅਸੀਂ ਉਹਦੀਆਂ ਘੋੜੀਆਂ ਲੁੱਟ ਮਾਰ ਕੀਤੀਆਂ ਨੇ ਤੇ ਜਾ ਕੇ ਉਥੇ ਮਾਲਵੇ ਵਿਚ ਵੇਚੀਆਂ ਨੇ, ਉਹਨਾਂ ਨੇ ਵੇਖਿਆ ਵੀ ਹੁਣ ਕਿੱਥੇ ਲੁਕੀਏ, ਕਿਉਂਕਿ ਸਾਹਿਬ ਰਾਏ ਚੌਧਰੀ ਉਹਨਾਂ ਦੇ ਪਿੱਛੇ ਪੈ ਗਿਆ, ਭਾੜਨ ਲੱਗ ਪਿਆ ਉਹਨਾਂ ਨੂੰ ਵੀ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਸਜ਼ਾ ਦੇਣੀ ਹੈ, ਇਹਨਾਂ ਮੇਰੀਆਂ ਘੋੜੀਆਂ ਚੋਰੀ ਕੀਤੀਆਂ ਨੇ। ਤੋ ਕਹਿੰਦੇ ਉਹ ਦੋਵੇਂ ਸਿੰਘ ਲੁਕਣ ਵਾਸਤੇ ਹੁਣ ਥਾਂ ਲੱਭਣ ਲੱਗੇ।
ਤੇ ਨੱਠ ਆਏ ਬਾਏ ਤਾਰੇ ਸਿੰਘ ਪਾਸ।
ਉਹਨਾਂ ਸਿੰਘਾਂ ਆਖਿਆ ਵੀ ਹੁਣ ਸਾਨੂੰ ਰੱਖਣ ਵਾਲੀ ਇੱਕੋ ਜਗ੍ਹਾ ਤਾਰਾ ਸਿੰਘ ਵਾਂ, ਉਹ ਹੈ ਸੂਰਮਾ ਬਹਾਦਰ ਯੋਧਾ ਜਿਹੜਾ ਡਰਦਾ ਨੀ ਕਿਸੇ ਕੋਲੋਂ। ਉਹ ਤਾਂ ਸਗੋਂ ਅੱਗੇ ਜਾਣ ਬੁੱਝ ਕੇ ਕਹਿੰਦਾ ਵੀ ਏਦਾਂ ਦੇ ਲੜਾਈ ਪੜਾਈ ਵਾਲੇ ਸਿੰਘ ਮੇਰੇ ਕੋਲ ਆਉਂਦੇ ਰਹਿਣ ਤੇ ਮੈਨੂੰ ਖੁਸ਼ੀ ਹੁੰਦੀ ਹੈ। ਕਹਿੰਦੇ ਵੀ ਆਪਾਂ ਉਹਦੇ ਕੋਲ ਚੱਲੀਏ। ਬਘੇਲ ਸਿੰਘ ਤੇ ਅਮਰ ਸਿੰਘ ਦੋਵੇਂ ਸਿੰਘ ਤਾਰਾ ਸਿੰਘ ਵਾਂ ਦੇ ਕੋਲ ਆ ਗਏ।
ਵਹਿ ਜੋ ਜੀਵਨ ਰੱਖੇ ਨਾ ਆਸ।
ਉਹ ਹੈ ਸੂਰਮਾ ਤਾਰਾ ਸਿੰਘ ਵਾਂ ਜਿਹੜਾ ਜੀਵਨ ਦੀ ਆਸ ਨਹੀਂ ਰੱਖਦਾ, ਜਿਹੜਾ ਨਿੱਤ ਨਾਰਾ ਬੁਲੰਦ ਕਰਦਾ ਹੈ ਕਿ ਮੋਹ ਮਰਨੇ ਕਾ ਚਾਉ ਹੈ ਮਰੋ ਤੋ ਹਰ ਕੈ ਦੁਆਰ, ਜਿਹੜਾ ਰੋਜ਼ ਕਹਿੰਦਾ ਜਿਸ ਮਰਨੇ ਤੇ ਜੱਗ ਡਰੈ ਮੇਰਾ ਮਨ ਆਨੰਦ ਇਦਾਂ ਦੀ ਅਵਸਥਾ ਦਾ ਮਾਲਕ ਹੈ ਜਿਹੜਾ ਕਹਿੰਦਾ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੜਿਆਸ। ਇਦਾਂ ਦੀ ਬਿਰਤੀ ਵਾਲਾ ਜਿਹੜਾ ਸੂਰਮਾ ਤਾਰਾ ਸਿੰਘ ਵਾਂ ਆ ਜਿਹੜਾ ਜੀਵਨ ਦੀ ਆਸ ਨਹੀਂ ਰੱਖਦਾ।
ਤੈਹੀ ਆਪ ਸਾਹਿਬ ਰਾਏ ਆਇਆ,
ਕਹਿੰਦੇ ਚਲੋ ਉਹਦੇ ਕੋਲ ਚੱਲੀਏ। ਇਹਨਾਂ ਨੇ ਦੋਵਾਂ ਸਿੰਘਾਂ ਨੇ ਭਾਈ ਤਾਰਾ ਸਿੰਘ ਵਾਂ ਕੋਲ ਆ ਕੇ ਪਨਾਹ ਲੈ ਲਈ। ਤਾਰਾ ਸਿੰਘ ਨੇ ਆਖਿਆ ਵੀ ਸੂਰਮਿਓ, ਜਦੋਂ ਤੱਕ ਮੈਂ ਜਿਉਂਦਾ ਤੁਹਾਡੀ ਵਾਂ ਵੱਲ ਨਹੀਂ ਕੋਈ ਵੇਖ ਸਕਦਾ। ਤੁਸੀਂ ਇੱਥੇ ਰਹੋ, ਬੇਫਿਕਰ ਹੋ ਕੇ ਗੁਰੂ ਕਾ ਲੰਗਰ ਚੱਲਦਾ, ਲੰਗਰ ਪ੍ਰਸ਼ਾਦਾ ਛਕੋ, ਬਾਣੀ ਪੜੋ। ਉਧਰ ਸਾਹਿਬ ਰਾਏ ਚੌਧਰੀ ਨੂੰ ਪਤਾ ਲੱਗਾ ਕਿ ਜਿਹੜੇ ਮੇਰੇ ਬਾਗੀ ਮੇਰੇ ਘੋੜੀਆਂ ਨੂੰ ਚੋਰੀ ਕਰਨ ਵਾਲੇ ਮੇਰੇ ਚੋਰ ਨੇ ਉਹ ਤਾਰਾ ਸਿੰਘ ਵਾਂ ਪਿੰਡ ਦੇ ਵਿੱਚ ਜਾ ਕੇ ਉਹਦੇ ਕੋਲ ਰਹਿ ਰਹੇ ਨੇ। ਤੇ ਸਾਹਿਬ ਰਾਏ ਚੌਧਰੀ ਆਪਣੇ ਨਾਲ 5-7 ਸਿਪਾਹੀ ਜੇ ਲੈ ਕੇ ਤਾਰਾ ਸਿੰਘ ਨੂੰ ਮਿਲਣ ਵਾਸਤੇ ਵਾਂ ਪਿੰਡ ਪਹੁੰਚਿਆ।
ਆਏ ਤਾਰੇ ਸਿੰਘ ਬੋਲ ਸੁਣਾਇਆ,
ਆ ਕੇ ਤਾਰਾ ਸਿੰਘ ਵਾਂ ਨੂੰ ਸਾਹਿਬ ਰਾਏ ਚੌਧਰੀ ਬੋਲ ਕੇ ਕਹਿਣ ਲੱਗਾ,
ਹਮਰੇ ਦੇਹੋ ਤੂੰ ਚੋਰ ਫੜਾਏ।
ਕਹਿਣ ਲੱਗਾ ਉਹ ਤਾਰਾ ਸਿੰਘ, ਕਿਉਂ ਤੂੰ ਬਗਾਨੀ ਲੜਾਈ ਆਪਣੇ ਗਲ ਪਾਉਣਾ? ਆ ਮੇਰੇ ਚੋਰ ਨੇ, ਦੋ ਤੇਰੇ ਕੋਲ ਨੇ, ਉਹਨਾਂ ਨੂੰ ਤੂੰ ਆਪਣੇ ਕੋਲ ਪਨਾਹ ਦਿੱਤੀ ਹੋਈ ਹੈ।
ਨੈ ਦੇਹ ਲਿਓ ਲਾਹੌਰ ਮੰਗਵਾਏ,
ਮੇਰੇ ਉਹ ਦੋਵੇਂ ਚੋਰ ਮੇਰੇ ਹਵਾਲੇ ਕਰ ਦੇ, ਮੈਨੂੰ ਫੜਾ ਦੇ। ਤੇ ਜੇ ਤੂੰ ਉਹ ਦੋਵੇਂ ਚੋਰ ਮੇਰੇ ਹਵਾਲੇ ਨਾ ਕੀਤੇ ਤੇ ਉਹਨਾਂ ਨੂੰ ਤਾਂ ਮੈਂ ਫੜਾਂਗਾ ਹੀ, ਤੇ ਨਾਲ ਤੈਨੂੰ ਵੀ ਫੜ ਕੇ ਲਾਹੌਰ ਪਹੁੰਚਾਵਾਂਗਾ, ਲਾਹੌਰ ਤੈਨੂੰ ਵੀ ਲੈ ਕੇ ਜਾਵਾਂਗਾ ਬੰਨ ਕੇ।
ਅਬ ਤੂੰ ਰੱਖ ਇਨ ਖੂਬ ਸੰਭਾਲ,
ਹੁਣ ਤੂੰ ਇਹਨਾਂ ਦੀ ਸੰਭਾਲ ਕਰਦਾ, ਇਹਨਾਂ ਨੂੰ ਖੂਬ ਆਪਣੇ ਕੋਲ ਰੱਖ ਕੇ ਪਾਲ ਰਿਹਾ।
ਮਤ ਕਤ ਲੁਕ ਜਾਵੇ ਤੁਮ ਗਾਲ,
ਐਸਾ ਨਾ ਹੋਵੇ ਕਿ ਤੈਨੂੰ ਵੀ ਗਾਲ ਦੇਣ ਤੇ ਆਪ ਹੀ ਜਾ ਕੇ ਕਿਤੇ ਲੁਕ ਜਾਣ ਤੇ ਤੈਨੂੰ ਮਰਵਾ ਦੇਣ।
ਸਿੰਘ ਤਈ ਇਹ ਸਿੰਘ ਨੇ ਚੋਰ,
ਜਦੋਂ ਸਾਹਿਬ ਰਾਏ ਚੌਧਰੀ ਨੇ ਆਖਿਆ ਨਾ ਮੇਰੇ ਚੋਰ ਹਵਾਲੇ ਕਰ ਦੇ, ਤਾਰਾ ਸਿੰਘ ਵਾਂ ਨੇ ਆਖਿਆ ਉਹ ਕਿਹੜੇ ਚੋਰ? ਇਹ ਸਿੰਘਾਂ ਦਾ ਡੇਰਾ, ਇਹ ਸਿੰਘਾਂ ਦਾ ਬੂੰਗਾ, ਤੇ ਜਿਨ੍ਹਾਂ ਨੂੰ ਤੂੰ ਚੋਰ ਕਹਿੰਦਾ ਇਹ ਗੁਰੂ ਦੇ ਸਿੰਘ ਨੇ। ਇਹ ਸਿੰਘ ਨੇ, ਚੋਰ ਥੋੜੀ ਨੇ। ਚੋਰ ਇਹੋ ਜਿਹੇ ਨਹੀਂ ਹੁੰਦੇ ਜਿਹੜੇ ਕਿਸੇ ਦੇ ਨਾਲ ਹੁੰਦੀ ਵਧੀਕੀ ਨੂੰ ਵੇਖ ਕੇ ਉਹਨੂੰ ਮੂੰਹ ਤੋੜਵਾ ਜਵਾਬ ਦੇਣ। ਉਹ ਚੋਰ ਨਹੀਂ ਹੁੰਦੇ, ਉਹ ਸੂਰਮੇ ਹੁੰਦੇ ਨੇ। ਇਹ ਤਾਂ ਸੂਰਮੇ ਨੇ ਜਿਨ੍ਹਾਂ ਨੇ ਤੇਰੀ ਵਧੀਕੀ ਦਾ ਤੈਨੂੰ ਜਵਾਬ ਦਿੱਤਾ, ਤੇਰੀ ਕਰਨੀ ਦਾ ਤੈਨੂੰ ਫਲ ਭੁਗਤਾਇਆ, ਤੇਰੀਆਂ ਘੋੜੀਆਂ ਵੇਚ ਕੇ ਉਥੋਂ ਦੀ ਮਾਇਆ ਇੱਥੇ ਮੇਰੇ ਲੰਗਰਾਂ ਵਿੱਚ ਲਿਆ ਕੇ ਪਾਈ ਹੈ, ਤੇ ਲੰਗਰ ਗੁਰੂ ਕੇ ਚੱਲ ਰਹੇ ਨੇ। ਇਹ ਚੋਰ ਨਹੀਂ, ਇਹ ਸਿੰਘ ਹਨ।
ਚੋਰ ਤੂੰ ਹੀ ਚਰਾਵੇਂ ਖੇਤੀ ਕਰ ਜੋਰ,
ਚੌਧਰੀ ਸਾਹਿਬ ਰਾਏ ਚੋਰ ਤਾਂ ਤੂੰ ਹੈ ਪਾਪੀਆ, ਇਹ ਚੋਰ ਥੋੜੀ ਨੇ। ਚੋਰ ਤਾਂ ਤੂੰ ਹੈ ਜਿਹੜਾ ਪਰਾਇਆਂ ਦੀ ਖੇਤੀ ਚੋਰੀ ਕਰਾਉਂਦਾ, ਸਿੰਘਾਂ ਦੀਆਂ ਖੇਤੀਆਂ ਦੇ ਵਿੱਚ ਆਪਣੀਆਂ ਘੋੜੀਆਂ ਜਬਰੀ ਛੱਡਦਾ, ਤੇ ਜਬਰੀ ਛੱਡ ਕੇ ਉਹਨਾਂ ਸਿੰਘਾਂ ਦੇ ਖੇਤਾਂ ਨੂੰ ਉਜਾੜਦਾ। ਚੋਰ ਤਾਂ ਤੂੰ ਹੈ,
ਕਰੇ ਇਨਸਾਫ ਲਏ ਤੈਨੂੰ ਲੂਟ।
ਇਹਨਾਂ ਨੇ ਤਾਂ ਇਨਸਾਫ ਕੀਤਾ ਤੇਰੇ ਨਾਲ, ਜਿਹੜਾ ਹਿਸਾਬ ਕਿਤਾਬ ਬਰਾਬਰ ਹੋਣਾ ਚਾਹੀਦਾ ਸੀ ਉਹ ਕੀਤਾ। ਇਹਨਾਂ ਤਾਂ ਇਨਸਾਫ ਕੀਤਾ ਤੈਨੂੰ ਲੁੱਟ ਕੇ, ਇਹਨਾਂ ਨੇ ਚੋਰੀ ਨਹੀਂ ਕੀਤੀ, ਇਹ ਤਾਂ ਸਿੰਘ ਲੁੱਟ ਮਾਰ ਕਰਕੇ ਲਿਆਏ ਨੇ। ਲੁੱਟ ਮਾਰ ਨੂੰ ਚੋਰੀ ਨਹੀਂ ਕਹਿੰਦੇ। ਚੋਰੀ ਤਾਂ ਉਹ ਹੁੰਦੀ ਆ ਵੀ ਜਿਹੜੀ ਕਿਸੇ ਦੀ ਅੱਖ ਦੇ ਪਿੱਛੋਂ ਕੀਤੀ ਜਾਏ, ਜਿਹੜੀ ਤੇਰੇ ਵੇਖਦਿਆਂ ਤੇਰੇ ਸਾਹਮਣੇ ਦਿਨ ਦੇ ਚਾਨਣੇ ਵਿੱਚ ਘੋੜੀਆਂ ਤੇ ਚੜ ਕੇ ਆਏ ਨੇ, ਇਹ ਲੁੱਟ ਮਾਰ ਸਦਾਉਂਦੀ ਹੈ, ਇਹ ਚੋਰੀ ਨਹੀਂ ਹੈ ਪਾਪੀਆ।
ਹਮਰੀ ਜਿੰਦ ਤੇ ਨਵਾਬ ਕਿਆ ਲੈ ਕੂਟ,
ਜਿਹੜਾ ਤੂੰ ਨਵਾਬ ਦਾ ਡਰ ਦਿੰਦਾ ਸਾਨੂੰ ਸੂਬੇ ਲਾਹੌਰ ਦਾ, ਉਹ ਸਾਡੀ ਜਿੰਦ ਨੂੰ ਕੁੱਟ ਕੇ ਕੀ ਕੱਢੇਗਾ? ਉਹ ਭਲਾ ਸਾਡੇ ਕੋਲੋਂ ਕੀ ਲਵੇਗਾ? ਅਸੀਂ ਤਾਂ ਪਹਿਲਾਂ ਹੀ ਮਰਨਾ ਕਬੂਲ ਕੀਤਾ ਹੋਇਆ।
ਦੋਹਰਾ ਯੇ ਤੋ ਹਮਨੇ ਹੈ ਮਿੱਥੀ, ਸਿਰ ਤੁਰ ਕਨ ਲਾਇਓਗੇ ਦੇਹ।
ਕਹਿਣ ਲੱਗੇ ਤਾਂ ਅਸੀਂ ਪਹਿਲਾਂ ਮਿੱਥੀ ਹੋਈ ਹੈ, ਇਹ ਤਾਂ ਅਸੀਂ ਪਹਿਲਾਂ ਮਿਥਿਆ ਹੋਇਆ ਕਿ ਅਸੀਂ ਆਪਣੀਏ ਦੇ ਤੁਰਕਾਂ ਦੇ ਸਿਰ ਤੇ ਭੰਨਣੀ ਹੈ, ਅਸੀਂ ਆਪਣੀਏ ਦੇ ਤੁਰਕਾਂ ਦੇ ਲੇਖੇ ਲਾਉਣੀ ਹੈ।
ਲੁੱਕ ਭੱਜ ਕੇ ਨੈ ਬਚੇ ਹਮ ਮਰੇ ਬਹੁਤਨ ਸੰਗ ਲੇ।
ਉਹ ਚੌਧਰੀ ਸਾਹਿਬ ਰਾਏ ਸੁਣ ਲੈ ਕੰਨ ਖੋਲ ਕੇ, ਅਸੀਂ ਲੁੱਕ ਕੇ ਜਾਂ ਭੱਜ ਕੇ ਬਚਣ ਵਾਲਿਆਂ ਚੋਂ ਨਹੀਂ, ਅਸੀਂ ਇੱਥੇ ਲੜ ਕੇ ਮਰਾਂਗੇ, ਤੇ ਕੱਲੇ ਨਹੀਂ ਮਰਾਂਗੇ, ਬਹੁਤਿਆਂ ਨੂੰ ਲੈ ਕੇ ਮਰਾਂਗੇ। ਜੇ ਤੂੰ ਕਿਤੇ ਆਖੇ ਨਾ ਵੀ ਸਾਨੂੰ ਕੱਲਿਆਂ ਨੂੰ ਕੋਈ ਮਾਰਜੂ, ਐਸਾ ਨਹੀਂ ਹੋ ਸਕਦਾ। ਜੇ ਮਰਾਂਗੇ ਤੇ ਤੇਰੇ ਵਰਗੇ 15-20 ਨੂੰ ਮਾਰ ਕੇ ਮਰਾਂਗੇ।
ਚੌਪਾਈ ਵਧਤੀ ਵਧਤ ਗੱਲ ਵਧ ਗਈ,
ਕਹਿੰਦੇ ਗੱਲ ਵਧ ਗਈ, ਪਹਿਲਾਂ ਤਾਂ ਥੋੜੀ ਸੀ, ਹੁਣ ਵਧਦਿਆਂ ਵਧਦਿਆਂ ਬਹੁਤੀ ਗੱਲ ਵਧ ਗਈ।
ਪੂਰੀ ਸਾਇਤ ਪਰ ਸਿੰਘਨ ਆਈ,
ਖਾਲਸਾ ਜੀ ਔਖਾ ਸਮਾਂ ਸੀ, ਖਾਲਸੇ ਤੇ ਆਉਣਾ ਸੀ, ਸਿੰਘਾਂ ਤੇ ਆਉਣਾ ਸੀ।
ਜੱਟ ਜਾ ਪੱਟੀ ਪਰੇ ਆਦੇ ਕਰੀ,
ਨੁਸ਼ਹਿਰੇ ਪੰਨੂਏ ਦਾ ਰਹਿਣ ਵਾਲਾ ਪੰਨੂ ਜੱਟ ਸੀ, ਇਹਦੇ ਗੋਤਰ ਵੀ ਪੰਨੂ ਸੀ। ਸਾਹਿਬ ਰਾਏ ਚੌਧਰੀ ਪੱਟੀ ਦਾ ਜਿਹੜਾ ਨਵਾਬ ਸੀ ਉਹਦੇ ਕੋਲ ਚਲਾ ਗਿਆ, ਪੱਟੀ ਦਾ ਇਲਾਕਾ ਸੀ ਨੇੜੇ, ਇਹ ਪੱਟੀ ਚਲਾ ਗਿਆ ਉਹਦੇ ਕੋਲ ਜਾ ਕੇ ਨੇ ਫਰਿਆਦ ਕੀਤੀ,
ਤੁਮ ਇਹਾਂ ਬੈਠੇ ਸੁਖ ਸੋ ਕਰੀ।
ਚੌਧਰੀ ਸਾਹਿਬ ਰਾਏ ਨੇ ਪੱਟੀ ਦੇ ਫੌਜਦਾਰ ਨਾਲ ਇਹਦੀ ਯਾਰੀ ਸੀ, ਉਹਨੂੰ ਜਾ ਕੇ ਕਹਿੰਦਾ ਨਵਾਬ ਸਾਹਿਬ ਤੁਸੀਂ ਇੱਥੇ ਸੁਖ ਨਾਲ ਬੈਠੇ ਹੋ, ਆਨੰਦ ਨਾਲ ਬੈਠੇ ਹੋ।
ਹਮ ਤੋਲੀ ਨੇ ਸਿੰਘਨ ਉਗਰਾਏ,
ਸਾਡੀ ਉਗਰਾਈ ਤਾਂ ਸਿੰਘ ਕਰਕੇ ਲੈ ਗਏ ਨੇ, ਉਹ ਤਾਂ ਸਾਡੇ ਕੋਲੋਂ ਮਾਮਲਾ ਲੈਣ ਲੱਗ ਪਏ ਨੇ। ਸਿੰਘ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਅਸੀਂ ਮੁਕਾ ਦਿੱਤੇ ਨੇ, ਖਤਮ ਕਰ ਦਿੱਤੇ ਨੇ, ਉਹ ਤਾਂ ਸਾਡੇ ਕੋਲੋਂ ਮਾਮਲਾ ਲੈ ਰਹੇ ਨੇ, ਉਹ ਤਾਂ ਸਾਨੂੰ ਉਗਰਾ ਰਹੇ ਨੇ।
ਹਮ ਤੋ ਟਕੇ ਇੱਕ ਹੀ ਦੇ ਥਾਂ,
ਅਸੀਂ ਜਿਹੜੇ ਟਕੇ ਭਰਨੇ ਨੇ ਉਹ ਇੱਕੋ ਥਾਂ ਦੇਵਾਂਗੇ ਨਾ, ਜਾਂ ਉਹਨਾਂ ਸਿੰਘਾਂ ਨੂੰ ਦੇ ਦਈਏ ਜਾਂ ਤੁਹਾਨੂੰ ਦੇ ਦਈਏ, ਹੁਣੇ ਫੈਸਲਾ ਤੁਸੀਂ ਕਰੋ ਵੀ ਅਸੀਂ ਉਹ ਟਕੇ ਕਿਹਨੂੰ ਭਰਿਆ ਕਰੀਏ। ਜਿਹੜੇ ਸਾਡੇ ਇਲਾਕੇ ਦੀ ਰਾਖੀ ਵਾਸਤੇ ਅਸੀਂ ਟਕੇ ਭਰਦੇ ਹਾਂ, ਮਾਮਲਾ ਤਾਰਦੇ ਹਾਂ, ਟੈਕਸ ਭਰਦੇ ਹਾਂ, ਉਹ ਟੈਕਸ ਅਸੀਂ ਸਿੰਘਾਂ ਕੋਲ ਭਰਿਆ ਕਰੀਏ ਜਾਂ ਤੁਹਾਡੇ ਕੋਲ ਭਰਿਆ ਕਰੀਏ।
ਸੁਣ ਹਾਕਮ ਤਿਸ ਲੱਗ ਗਈ ਆਗ,
ਜਿਹੜਾ ਪੱਟੀ ਦਾ ਹਾਕਮ ਸੀ ਇਹਨੇ ਜਦੋਂ ਇਹ ਗੱਲ ਸੁਣੀ, ਸੁਣ ਕੇ ਇਹਨੂੰ ਅੱਗ ਲੱਗ ਗਈ, ਕਹਿੰਦਾ ਵੀ ਮੇਰੇ ਇਲਾਕੇ ਦੇ ਵਿੱਚ ਦੂਜਾ ਕੌਣ ਹੋ ਸਕਦਾ ਜਿਹੜਾ ਮੇਰੇ ਇਲਾਕੇ ਨੂੰ ਉਗਰਾਹ ਲਵੇ, ਐਸਾ ਕਿਹੜਾ ਜੰਮ ਪਿਆ ਜਿਹੜਾ ਮੇਰੇ ਇਲਾਕੇ ਦੀ ਉਗਰਾਹੀ ਕਰਨ ਲੱਗ ਪਿਆ।
ਸੁੱਤੋ ਸ਼ੇਰ ਜਨ ਉੱਠੇ ਉਹ ਜਾਗ,
ਪੱਟੀ ਦੇ ਹਾਕਮ ਨੂੰ ਅੱਗ ਲੱਗ ਗਈ, ਕਹਿੰਦਾ ਮਾਨੋ ਜਿਵੇਂ ਕੋਈ ਸੁੱਤਾ ਪਿਆ ਸ਼ੇਰ ਜਾਗ ਪਿਆ ਹੋਵੇ, ਜਿਵੇਂ ਸੁੱਤੇ ਸ਼ੇਰ ਨੂੰ ਕਿਸੇ ਨੇ ਜਗਾ ਦਿੱਤਾ ਹੋਵੇ। ਸਾਹਿਬ ਰਾਏ ਚੌਧਰੀ ਨੇ ਗੱਲਾਂ ਵੀ ਬਣਾ ਬਣਾ ਕੇ ਕਹੀਆਂ ਨਾ, ਹਾਲਾਂਕਿ ਸਿੱਘਾਂ ਨੇ ਕਿਸੇ ਕੋਲੋਂ ਕੋਈ ਉਗਰਾਹੀ ਨਹੀਂ ਸੀ ਕੀਤੀ, ਕਿਸੇ ਕੋਲੋਂ ਕੋਈ ਮਾਮਲਾ ਟੈਕਸ ਨਹੀਂ ਸੀ ਲਿਆ, ਗੱਲ ਕੋਈ ਹੋਰ ਸੀ, ਇਹਨੇ ਹੋਰ ਹੀ ਬਣਾ ਦਿੱਤੀ। ਆਪਣੀ ਕਰਤੂਤ ਨਹੀਂ ਦੱਸੀ ਵੀ ਮੈਂ ਕੀ ਕੀਤਾ, ਮੈਂ ਸਿੰਘਾਂ ਦੇ ਨਾਲ ਕਿਵੇਂ ਵਧੀਕੀ ਕੀਤੀ ਆ, ਉਹ ਗੱਲਾਂ ਨਹੀਂ ਦੱਸੀਆਂ, ਉਸ ਹਾਕਮ ਨੂੰ ਹੋਰ ਹੀ ਗੱਲਾਂ ਬਣਾ ਕੇ ਦੱਸ ਦਿੱਤੀਆਂ, ਜਿਨ੍ਹਾਂ ਨੂੰ ਸੁਣ ਕੇ ਪੱਟੀ ਦੇ ਹਾਕਮ ਨੂੰ ਅੱਗ ਲੱਗ ਗਈ, ਏਦਾਂ ਜਾਗਿਆ ਮਾਨੋ ਜਿਵੇਂ ਕੋਈ ਸੁੱਤਾ ਸ਼ੇਰ ਜਾਗ ਪਿਆ ਹੋਵੇ।
ਤੋ ਪੁੱਛਿਓ ਹਾਕਮ ਸਿੰਘ ਹੈ ਕਿਤ ਥਾਏ,
ਉਸ ਵੇਲੇ ਫਿਰ ਉਸ ਹਾਕਮ ਨੇ ਪੁੱਛਿਆ, ਕਹਿੰਦਾ ਦੱਸੋ ਸਿੰਘ ਕਿੱਥੇ ਨੇ ਜਿਨ੍ਹਾਂ ਨੇ ਇਹੋ ਜਿਹੀ ਵਧੀਕੀ ਕੀਤੀ ਹੈ, ਕਿੱਥੇ ਨੇ ਉਹ ਸਿੰਘ ਜਿਹੜੇ ਮੇਰੇ ਇਲਾਕੇ ਨੂੰ ਉਗਰਾ ਰਹੇ ਨੇ।
ਕਹੀ ਜੱਟ ਜੈ ਬੁੱਟਰਨ ਬਾਏ,
ਕਹਿਣ ਲੱਗਾ ਉਹ ਜ਼ਿਮੀਦਾਰ ਸਾਹਿਬ ਰਾਏ ਚੌਧਰੀ, ਉਹ ਬੋਲਿਆ, ਕਹਿਣ ਲੱਗਾ ਜੀ ਜਿਹੜਾ ਬੁੱਟਰਾਂ ਦਾ ਪਿੰਡ ਆ ਨਾ, ਵਾਂ ਬੁੱਟਰਾਂ ਦਾ ਪਿੰਡ ਆ, ਬੁੱਟਰ ਗੋਤ ਦੇ ਲੋਕ ਉੱਥੇ ਜੱਟ ਰਹਿੰਦੇ ਨੇ ਜ਼ਿਮੀਦਾਰ, ਉਹਨਾਂ ਦਾ ਪਿੰਡ ਆ ਵਾਂ।
ਤੈ ਬਹਿਓ ਤਾਰਾ ਸਿੰਘ ਬੁੰਗੋ ਚਿਣਾਏ,
ਤਾਰਾ ਸਿੰਘ ਨਾਮ ਦਾ ਇੱਕ ਨਿਹੰਗ ਸਿੰਘ ਹੈ, ਉਹ ਉੱਥੇ ਰਹਿੰਦਾ ਵਾਂ ਪਿੰਡ ਦੇ ਵਿੱਚ ਬੂੰਗਾ ਬਣਾ ਕੇ, ਉਹਨੇ ਬੂੰਗਾ ਬਣਾਇਆ ਹੋਇਆ ਉੱਥੇ, ਆਪਣੀ ਰਹਿਸ਼ ਬਣਾਈ ਹੋਈ ਹੈ, ਨੀਲੇ ਰੰਗ ਦਾ ਬਾਣਾ ਪਾ ਕੇ ਰੱਖਦਾ, ਨੀਲੇ ਰੰਗ ਦਾ ਦਸਤਾਰਾ ਸਿਰ ਦੇ ਉੱਤੇ ਫਰਲਾ ਉਹਦੇ, ਉਹ ਉੱਥੇ ਨਿਹੰਗ ਸਿੰਘ ਰਹਿੰਦਾ ਤਾਰਾ ਸਿੰਘ ਵਾਂ ਪਿੰਡ ਦੇ ਵਿੱਚ।
ਦਿਓ ਰੋਲ ਉਨ ਗਿਰਦੇ ਪਾਏ,
ਉਹਨੇ ਚਾਰੇ ਪਾਸੇ ਸ਼ੋਰ ਸ਼ਰਾਬਾ ਪਾਇਆ ਹੋਇਆ, ਰੋਜ਼ ਲੋਕਾਂ ਨਾਲ ਲੜਦਾ ਭਿੜਦਾ, ਕਦੇ ਕਿਹਦੇ ਨਾਲ ਝਗੜਾ ਕਰਦਾ, ਕਦੇ ਕਿਹਦੇ ਨਾਲ ਝਗੜਾ ਕਰਦਾ, ਉਹ ਬੜਾ ਝਗੜਾਲੂ ਹੈ।
ਤੋ ਹਾਕਮ ਉਸ ਪੁੱਛੀ ਸਲਾਏ,
ਜਿਹੜਾ ਪੱਟੀ ਦਾ ਹਾਕਮ ਸੀ ਸਾਹਿਬ ਰਾਏ ਚੌਧਰੀ ਦੀ ਸਲਾਹ ਲੈਣ ਲੱਗਾ, ਇਹਨੂੰ ਪੁੱਛਣ ਲੱਗਾ, ਕਹਿਣ ਲੱਗਾ
ਕਿਤਕ ਜਮਈਅਤ ਹੈ ਤੈ ਪਾਏ,
ਚੌਧਰੀ ਸਾਹਿਬ ਰਾਏ ਦੱਸ ਵੀ ਉਹਦੇ ਨਾਲ ਬੰਦੇ ਕਿੰਨੇ ਕਿੰਨੇ, ਜਿਹੜੀ ਫੌਜ ਉਹਦੇ ਕੋਲ ਆ ਉਹ ਕਿੰਨੀ ਕੁ ਗਿਣਤੀ ਦੇ ਸੂਰਮੇ ਨੇ ਉਹਦੇ ਕੋਲ।
ਜੱਟ ਕਈ ਉਸ ਪੈ ਗੜ ਨਾਈ,
ਅੱਗੋਂ ਸਾਹਿਬ ਰਾਏ ਚੌਧਰੀ ਬੋਲਿਆ, ਕਹਿਣ ਲੱਗਾ ਜੀ ਉਹਦੇ ਕੋਲ ਕੋਈ ਕਿਲਾ ਨਹੀਂ ਹੈ ਵੱਡਾ, ਕੋਈ ਵੱਡਾ ਗੜ ਨਹੀਂ ਹੈ,
ਦੋ ਇੱਕ ਚੁਬਾਰੇ ਹੈ ਉਨ ਪਾਈ,
ਉਹਦੇ ਕੋਲ ਇੱਕ ਚੁਬਾਰਾ ਜਿਹਾ ਹੈ, ਦੋ ਕੁ ਚੁਬਾਰੇ ਹੋਣਗੇ ਵੱਡੇ ਜੇ ਬਣਾਏ ਹੋਏ, ਕੋਈ ਬਹੁਤਾ ਵੱਡਾ ਕਿਲਾ ਨਹੀਂ ਹੈ ਉਹਦੇ ਕੋਲ ਵੀ ਜਿਹਦੇ ਚ ਉਹ ਆਕੀ ਹੋ ਕੇ ਲੜਾਈ ਕਰ ਸਕੇ।
ਦਸ ਬੀਸ ਸਿੰਘ ਤੋਂ ਸਦ ਹੀ ਰਹੇ।
ਹਾਂ, ਜੇ ਉਹਨਾਂ ਦੇ ਨਾਲ ਤਾਰਾ ਸਿੰਘ ਵਾਹ ਦੇ ਨਾਲ ਜੇ ਬੰਦਿਆਂ ਦੀ ਗਿਣਤੀ ਕਰੀਏ ਤੇ ਦਸ ਵੀਹ ਸਿੰਘ ਹੋਣਗੇ ਉਹਦੇ ਕੋਲ, ਪੰਦਰਾਂ ਵੀਹ ਸਿੰਘ ਜਿਹੜੇ ਨੇ ਉਹਦੇ ਨਾਲ ਰਹਿੰਦੇ ਹਨ।
ਦਸ ਪੰਜ ਔਰ ਪੀ ਆਵੇ ਜਹੇ,
ਬਾਕੀ ਦਸ ਪੰਜ ਬੰਦੇ ਆਉਂਦੇ ਜਾਂਦੇ ਰਹਿੰਦੇ ਨੇ ਉਹਦੇ ਕੋਲ, ਦਸ ਆ ਗਏ ਤੇ ਪੰਜ ਚਲੇ ਗਏ, ਇੱਦਾਂ ਦਸ ਵੀ ਆਉਂਦੇ ਜਾਂਦੇ ਰਹਿੰਦੇ ਨੇ, ਵੀਹ ਕੁ ਬੰਦੇ ਉਹਦੇ ਕੋਲ ਪੱਕੇ ਰਹਿੰਦੇ ਹਨ।
ਕਿਸ ਨੇ ਜੋ ਕਿਸ ਪੈ ਤਲਵਾਰ,
ਉਹ ਜਿਹੜੇ ਸਿੰਘ ਰਹਿੰਦੇ ਨੇ ਤਾਰਾ ਸਿੰਘ ਵਾਂਗ ਕੋਲ, ਕਿਸੇ ਕੋਲ ਤਾਂ ਨੇਜਾ ਹੈ, ਕਿਸੇ ਕੋਲ ਤਲਵਾਰ ਹੈ।
ਕੋਈ ਰਹੇ ਤੈ ਬਿਨ ਹਥਿਆਰ,
ਕਈ ਸਿੰਘ ਇਹੋ ਜਿਹੇ ਵੀ ਰਹਿੰਦੇ ਨੇ ਉਹਦੇ ਕੋਲ ਵੀ ਜਿਨ੍ਹਾਂ ਕੋਲ ਹਥਿਆਰ ਕੋਈ ਨਹੀਂ, ਜਿਨ੍ਹਾਂ ਕੋਲ ਸ਼ਸਤਰ ਕੋਈ ਨਹੀਂ, ਉਹ ਸ਼ਸਤਰਾਂ ਤੋਂ ਬਿਨਾਂ ਵੀ ਉੱਥੇ ਰਹਿੰਦੇ ਹਨ।
ਸੁਨ ਹਾਕਮ ਚੜਿਓ ਪੱਟੀਓ ਤਾਏ,
ਸੁਣ ਕੇ ਪੱਟੀ ਦਾ ਹਾਕਮ ਆ ਇਹਦਾ ਦਿਲ ਦਲੇਰ ਹੋ ਗਿਆ ਵੀ ਕਿਹੜਾ ਏਡਾ ਵੱਡੀ ਤਾਕਤ ਹੈ ਉਹਦੇ ਕੋਲ, ਕਿਹੜੀ ਕੋਈ ਏਡੀ ਵੱਡੀ ਫੌਜ ਹੈ। ਇਹ ਸੁਣ ਕੇ ਪੱਟੀ ਦਾ ਹਾਕਮ ਪੱਟੀਓ ਆਪਣੀ ਫੌਜ ਲੈ ਕੇ ਚੜ ਪਿਆ।
ਮੂਹਰੇ ਤੋਰੇ ਓ ਕਰ ਸਾਹਿਬ ਰਾਏ,
ਸਾਹਿਬ ਰਾਏ ਚੌਧਰੀ ਨੂੰ ਆਪਣੇ ਅੱਗੇ ਟੋਰ ਲਿਆ ਵੀ ਤੂੰ ਅੱਗੇ ਤੁਰ ਕੇ ਮੈਨੂੰ ਰਸਤਾ ਦੱਸ ਵੀ ਕਿਹੜਾ ਪਿੰਡ ਆ ਵਾਂ ਜਿੱਥੇ ਉਹ ਤਾਰਾ ਸਿੰਘ ਦਾ ਘਰ ਹੈ, ਜਿੱਥੇ ਉਹ ਰਹਿ ਰਿਹਾ ਹੈ।
ਅੱਸੀ ਪਿਆਦੇ ਪੰਜੀ ਅਸਵਾਰ,
ਇਹਨੇ ਅੱਸੀ ਕ ਜਿਹੜੇ ਪਿਆਦੇ ਪੈਦਲ ਸੂਰਮੇ ਲਏ ਨਾਲ, ਅੱਸੀ ਜਿਹੜੇ ਸੂਰਮੇ ਸਨ ਉਹ ਪੈਦਲ ਨਾਲ ਲੈ ਲਏ ਪੱਟੀ ਦੇ ਹਾਕਮ ਨੇ, ਤੇ ਪੰਜੀ ਜਿਹੜੇ ਘੋੜ ਸਵਾਰ ਸਨ ਉਹ ਲੈ ਲਏ ਨਾਲ।
ਤੋਰੇ ਤੋਰੋ ਕਰਤ ਮਾਰੋ ਮਾਰ,
ਪੱਟੀ ਤੋਂ ਮਾਰੋ ਮਾਰ ਕਰਦੇ ਚੱਲ ਪਏ। ਅੱਸੀ ਕਿਹਦੇ ਨਾਲ ਪੈਦਲ ਸਨ ਤੇ ਪੰਜੀ ਯਾਨੀ ਕਿ ਪੱਚੀ ਕ ਜਿਹੜੇ ਘੋੜ ਸਵਾਰ ਸਨ ਉਹ ਆਪਣੇ ਨਾਲ ਲੈ ਕੇ ਇਹ ਤੁਰੋਂ ਤੁਰ ਪਏ, ਯਾਨੀ ਕਿ ਪੱਟੀ ਤੋਂ ਤੁਰ ਪਏ ਮਾਰੋ ਮਾਰ ਕਰਦੇ ਵੀ ਵਾਂ ਪਿੰਡ ਚ ਜਾ ਕੇ ਤਾਰਾ ਸਿੰਘ ਨੂੰ ਮਾਰਨਾ।
ਦੋਹਰਾ ਫੁਰਤੀ ਤੇ ਵੈ ਆਏ ਮਤ ਸਿੰਘ ਸੁਨ ਨੱਠ ਜਾਏ।
ਹਾਕਮ ਬੜੀ ਫੁਰਤੀ ਦੇ ਨਾਲ ਆਪਣੇ ਨਾਲ ਦੇ ਸਾਥੀਆਂ ਸੂਰਮਿਆਂ ਨੂੰ ਤੇ ਸਾਹਿਬ ਰਾਏ ਚੌਧਰੀ ਨੂੰ ਨਾਲ ਲੈ ਕੇ ਕਾਹਲੀ ਕਾਹਲੀ ਚੱਲਿਆ, ਏਦਾਂ ਚੱਲਿਆ ਵੀ ਕਿਤੇ ਸਿੰਘ ਦੌੜ ਨਾ ਜਾਣ ਮੇਰੀ ਆਮਦ ਸੁਣ ਕੇ। ਪਰ ਇਹਨੂੰ ਕੀ ਪਤਾ ਸੀ ਸਿੰਘ ਦੌੜਨ ਵਾਲੇ ਨਹੀਂ, ਉਹ ਜੰਗ ਦੇ ਮੈਦਾਨ ਚ ਜੂਝ ਕੇ ਮਰਨਾ ਠਾਣਨ ਵਾਸਤੇ ਬੈਠੇ ਹੋਏ ਨੇ। ਇਹ ਕਾਹਲੀ ਕਾਹਲੀ ਤੁਰਿਆ ਵੀ ਕਿਤੇ ਸਿੰਘ ਮੇਰੀ ਆਮਦ ਸੁਣ ਕੇ ਦੌੜ ਨਾ ਜਾਣ, ਨੱਠ ਨਾ ਜਾਣ।
ਲਈ ਅਗ ਕੇਰ ਸਵੇਰ ਤੋਂ ਦਈ ਅਗ ਲਾਹੌਰ ਪਹੁੰਚਾਏ,
ਆਖਿਆ ਵੀ ਰਾਤੋ ਰਾਤ ਹਮਲਾ ਕਰੀਏ ਤੇ ਸਵੇਰੇ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਘੇਰਾ ਪਾ ਕੇ ਸਿੰਘ ਫੜ ਲਈਏ। ਜਿੰਨੇ ਸਿੰਘ ਨੇ ਫੜ ਕੇ ਉਹਨਾਂ ਨੂੰ ਜਿਉਂਦਿਆਂ ਤੇ ਫੜ ਕੇ ਫਿਰ ਲਾਹੌਰ ਜਾ ਕੇ ਪੇਸ਼ ਕਰੀਏ, ਲਾਹੌਰ ਦੇ ਨਵਾਬ ਕੋਲ ਪੇਸ਼ ਕਰਕੇ ਫਿਰ ਨਵਾਬ ਕੋਲੋਂ ਜ਼ਖੀਰਾ ਲਵਾਂਗੇ, ਨਵਾਬ ਦੇ ਕੋਲੋਂ ਇਨਾਮ ਲਵਾਂਗੇ ਨਾ ਜਿਉਂਦਿਆਂ ਨੂੰ ਫੜਾ ਕੇ।
ਚੌਪਈ ਇਤ ਬਘੇਲ ਸਿੰਘ ਪਾਣੀ ਭੋਗ ਪਾਇਓ,
ਇੱਧਰ ਬਘੇਲ ਸਿੰਘ ਤੇ ਅਮਰ ਸਿੰਘ ਦੋ ਹੀ ਸਿੰਘ ਸਨ ਨਾ ਜਿਨ੍ਹਾਂ ਕਰਕੇ ਜੰਗ ਹੋਣ ਲੱਗਾ, ਇੱਥੇ ਹੀ ਰਹਿ ਰਹੇ ਸਨ। ਉਧਰ ਅੰਮ੍ਰਿਤ ਵੇਲੇ ਦਾ ਸਮਾਂ ਸੀ ਤੇ ਭਾਈ ਬਘੇਲ ਸਿੰਘ ਜੀ ਪੁੱਸੇ ਪਿੰਡ ਦੇ ਰਹਿਣ ਵਾਲੇ ਇਹ ਬਾਣੀ ਪੜ੍ਹ ਰਹੇ, ਗੁਰਬਾਣੀ ਪੜ੍ਹ ਰਹੇ। ਅੰਮ੍ਰਿਤ ਵੇਲੇ ਦਾ ਸਮਾਂ, ਸਿੰਘ ਬਾਣੀ ਪੜ੍ਹਦੇ ਨੇ, ਉਧਰੋਂ ਅੰਮ੍ਰਿਤ ਵੇਲੇ ਤੁਰਕਾਂ ਦੀ ਫੌਜ ਆ ਰਹੀ ਹੈ। ਸਿੰਘਾਂ ਨੂੰ ਇਧਰ ਕੋਈ ਖ਼ਬਰ ਨਹੀਂ ਵੀ ਤੁਰਕ ਦੀ ਫੌਜ ਆ ਰਹੀ ਹੈ, ਮਾਰੋ ਮਾਰ ਕਰਦਿਆਂ ਪੱਟੀ ਦਾ ਹਾਕਮ ਆ ਰਿਹਾ ਤੇ ਭਾਈ ਬਘੇਲ ਸਿੰਘ ਜੀ ਸਵੇਰੇ ਸਵੇਰੇ ਬਾਣੀ ਪੜ੍ਹ ਰਹੇ, ਬਾਣੀ ਪੜ੍ਹ ਕੇ ਭੋਗ ਪਾਇਆ।
ਕਰ ਅਰਦਾਸ ਸਿੰਘ ਜੰਗਲੇ ਤਾਇਓ,
ਨਿਤਨੇਮ ਕਰਕੇ ਨਿਤਨੇਮ ਦਾ ਅਰਦਾਸਾ ਸੋਧਿਆ ਤੇ ਅਰਦਾਸਾ ਕਰਨ ਤੋਂ ਬਾਅਦ ਨਿਤਨੇਮ ਸਮਾਪਤ ਕਰਕੇ ਭਾਈ ਬਘੇਲ ਸਿੰਘ ਜੀ ਜੰਗਲ ਪਾਣੀ ਵਾਸਤੇ ਬਾਹਰ ਨੂੰ ਚਲੇ ਗਏ।
ਆਵਤ ਫੌਜ ਤੁਰਤ ਨਦਰੇ ਉਸੇ ਆਈ,
ਇਹ ਜਦੋਂ ਜੰਗਲ ਪਾਣੀ ਵਾਸਤੇ ਖੇਡੇ ਮਹੱਲੇ ਬਾਹਰ ਨੂੰ ਚਲੇ ਗਏ ਤੇ ਕੀ ਵੇਖਿਆ ਵੀ ਉਧਰੋਂ ਸਵੇਰੇ ਸਵੇਰੇ ਹੀ, ਹਾਲੇ ਪੂਰਾ ਦਿਨ ਨਹੀਂ ਸੀ ਚੜਿਆ, ਥੋੜਾ ਥੋੜੀ ਲੋ ਹਾਲੇ ਮਾੜੀ ਮਾੜੀ ਲੱਗਣੀ ਸੀ ਤੇ ਤੁਰਕਾਂ ਦੀ ਫੌਜ ਇਹਨੇ ਆਉਂਦੀ ਵੇਖ ਲਈ। ਬਘੇਲ ਸਿੰਘ ਨੇ ਇਹ ਤੁਰਕਾਂ ਦੀ ਫੌਜ ਹੈ, ਇਹ ਚੜ੍ਹਦੀ ਆ ਰਹੀ ਹੈ।
ਜੀ ਤੁਰਕਨ ਸਿਰ ਸਿੰਘਨ ਆਵਾਈ,
ਵੇਖ ਲਿਆ ਬਘੇਲ ਸਿੰਘ ਨੇ ਵੀ ਇਹ ਤੁਰਕਾਂ ਦੀ ਫੌਜ ਹੈ ਤੇ ਹੁਣ ਸਾਡੇ ਤੇ ਹੀ ਹਮਲਾ ਕਰਨ ਆ ਰਹੀ ਹੈ। ਇਹ ਬਾਬੇ ਤਾਰਾ ਸਿੰਘ ਵਾਂ ਦੇ ਉੱਤੇ ਹਮਲਾ ਕਰਨ ਵਾਸਤੇ ਆ ਰਹੇ ਨੇ
ਹੱਥ ਨੇ ਜੋ ਉਸ ਗਾਤਰੇ ਤਲਵਾਰ
ਦੇਖੋ ਖਾਲਸਾ ਜੀ ਸਿੰਘ ਤਿਆਰ ਬਰ ਤਿਆਰ ਨੇ ਜੰਗਲ ਪਾਣੀ ਗਿਆ ਪਰ ਸਿੰਘ ਸ਼ਸਤਰ ਆਪਣੇ ਨਾਲ ਲੈ ਕੇ ਗਿਆ ਸੀ ਇਹਦੇ ਕੋਲ ਨੇਜਾ ਵੀ ਹੈ ਇਹਦੇ ਗਾਤਰੇ ਵਿਚ ਤਲਵਾਰ ਵੀ ਹੈ ਵੱਡੀ ਕਹਿੰਦੇ ਉਸ ਵੇਲੇ ਤਿਆਰ ਬਰ ਤਿਆਰ ਸੀ ਇਹਨੇ ਵੇਖਿਆ ਵੀ ਤੁਰਕਾਂ ਦੀ ਫੌਜ ਆ ਗਈ ਹੈ
ਗੜਵੋ ਜਲ ਦੂਏ ਹੱਥ ਸੋਚ ਵਾਰ
ਇਹਦੇ ਕੋਲ ਗੜਵਾ ਜਲ ਦਾ ਵੀ ਸੀ ਉਹ ਗੜਵੇ ਜਲ ਦੇ ਨਾਲ ਇਹਨੇ ਹੱਥ ਤਗੜੇ ਕੀਤੇ
ਵੇਖ ਸਿੰਘ ਚਿਤ ਮਤਾ ਮਤਾਇਆ
ਜਦੋਂ ਤੁਰਕਾਂ ਦੀ ਫੌਜ ਵੇਖੀ ਵੀ ਇਹ ਤਾਂ ਮਾਰੋ ਮਾਰ ਕਰਦੇ ਬਾਬੇ ਤਾਰਾ ਸਿੰਘ ਵਾਂ ਦੇ ਡੇਰੇ ਤੇ ਹਮਲਾ ਕਰਨ ਜਾ ਰਹੇ ਨੇ ਤੇ ਸਿੰਘ ਬਾਹਰ ਆਇਆ ਹੋਇਆ ਸੀ ਬਘੇਲ ਸਿੰਘ ਉਹਦੇ ਵੇਖਿਆ ਮਤਾ ਪਕਾਇਆ ਆਪਣੇ ਮਨ ਚ ਵਿਚਾਰ ਕੀਤੀ
ਅਬ ਖਬਰ ਕਰਨ ਜਾਊ ਜੇ ਪਿਛਲੇ ਦਾਇਆ
ਸੋਚਿਆ ਵੀ ਜੇ ਹੁਣ ਮੈਂ ਖਬਰ ਦੇਣ ਲਈ ਪਿੱਛੇ ਮੁੜਿਆ ਜਾ ਕੇ ਭੱਜ ਕੇ ਜਾਵਾਂਗਾ ਖਬਰ ਦੇਣ ਵਾਸਤੇ ਵੀ ਤੁਰਕਾਂ ਦੀ ਫੌਜ ਆ ਗਈ ਹੈ
ਸਿੰਘ ਤਾਂ ਡਰ ਮੁੜ ਆਇਆ
ਤੇ ਫਿਰ ਸਮਾਂ ਨੀ ਲੱਗਣਾ ਇਹਨਾਂ ਨੇ ਵੀ ਮੇਰੇ ਪਿੱਛੇ ਪਿੱਛੇ ਹੀ ਆ ਪਹੁੰਚਣਾ ਤੇ ਨਾਲੇ ਸਿੰਘ ਇਹ ਕਹਿਣਗੇ ਵੀ ਡਰ ਕੇ ਦੌੜ ਆਇਆ ਵੇਖੋ ਸੂਰਮਿਆਂ ਦੀ ਬਿਰਤੀ ਸਿੰਘਾਂ ਨੇ ਕਹਿਣਾ ਵੀ ਇੱਥੇ ਖਬਰ ਦੇਣ ਆਇਆ ਸਾਨੂੰ ਭੱਜ ਕੇ ਉੱਥੇ ਲੜ ਨਹੀਂ ਸਕਿਆ ਇਹ ਵੇਖੋ ਇਹ ਆ ਸਾਡਾ ਇਤਿਹਾਸ ਅਸੀਂ ਕਹਿੰਦੇ ਹਾਂ ਰੋਲਾ ਪਾ ਕੇ ਆ ਜਾਓ ਬਈ ਆਹ ਕੰਮ ਕਰ ਲਈਏ ਆਪ ਕਰਨ ਨੂੰ ਤਿਆਰ ਨਹੀਂ ਹੁੰਦੇ ਜੇ ਕਿਤੇ ਕੋਈ ਵੇਖ ਪਏ ਨਾ ਕੋਈ ਇਹੋ ਜਿਹੀ ਸਮੱਸਿਆ ਆਣ ਪਵੇ ਤੇ ਆਪ ਉਹਨੂੰ ਕਰਨ ਦੀ ਬਜਾਏ ਰੋਲਾ ਪਾਉਂਦੇ ਆ ਜਾਓ ਬਈ ਆਹ ਕੰਮ ਕਰੀਏ ਰਲ ਕੇ ਫਿਰ ਰੋਲੇ ਗੋਲੇ ਦੇ ਵਿੱਚ ਉਹ ਸਾਰਾ ਕੰਮ ਹੁੰਦਾ ਹੀ ਨਹੀਂ ਉੱਥੇ ਹੀ ਰਹਿ ਜਾਂਦਾ ਬਘੇਲ ਸਿੰਘ ਨੇ ਸੋਚਿਆ ਵੀ ਜੇ ਮੈਂ ਪਿੱਛੇ ਮੁੜ ਕੇ ਗਿਆ ਤੇ ਸਿੰਘਾਂ ਨੇ ਕਹਿਣਾ ਡਰਦਾ ਆ ਗਿਆ ਉੱਥੇ ਲੜ ਨਹੀਂ ਸਕਿਆ ਜੇ ਫੌਜ ਆ ਗਈ ਸੀ ਤੂੰ ਲੜਦਾ ਤੈਨੂੰ ਲੜਦੇ ਨੂੰ ਸੁਣ ਕੇ ਅਸੀਂ ਵੀ ਆ ਜਾਣਾ ਸੀ ਪਿੱਛੇ ਵੀ ਲੜਾਈ ਹੋ ਗਈ ਹੈ ਜੇ ਮਾੜੀ ਮੋਟੀ ਕੋਈ ਗੋਲੀ ਚੱਲਦੀ ਤੇ ਅਸੀਂ ਵੀ ਸੁਣ ਕੇ ਪਹੁੰਚ ਜਾਂਦੇ ਵੀ ਜੰਗ ਹੋ ਗਿਆ ਵੀ ਤੂੰ ਵਾਪਸ ਆਉਣ ਦੀ ਖਬਰ ਦੇਣ ਦੀ ਬਜਾਏ ਉੱਥੇ ਲੜਦਾ ਬਘੇਲ ਸਿੰਘ ਨੇ ਵਿਚਾਰ ਕੀਤੀ ਕਿ ਜੇ ਹੁਣ ਮੈਂ ਪਿੱਛੇ ਵਾਪਸ ਮੁੜ ਕੇ ਗਿਆ ਤੇ ਸਿੰਘਾਂ ਨੇ ਕਹਿਣਾ ਵੀ ਡਰ ਕੇ ਮੁੜ ਆਇਆ
ਇਹਨੇ ਹੀ ਥੋ ਦੰਗੋ ਉਠਾਇਆ
ਨਾਲੇ ਮੈਨੂੰ ਸਿੰਘ ਉਲਾਂਭਾ ਦੇਣਗੇ ਆਖਣਗੇ ਵੀ ਲੜਾਈ ਵੀ ਇਹਦੇ ਕਰਕੇ ਹੋਈ ਹੈ ਘੋੜੀਆਂ ਵੀ ਇਹੀ ਵੇਚ ਕੇ ਆਏ ਨੇ ਉੱਥੇ ਜਾ ਕੇ ਮਾਲ ਵਿੱਚ ਲਖਮੀਰ ਸਿੰਘ ਸੰਧੂ ਨੂੰ ਘੋੜੀਆਂ ਵੀ ਇਹੀ ਵੇਚ ਕੇ ਆਏ ਨੇ ਦੰਗਾ ਵੀ ਇਹਨੇ ਸ਼ੁਰੂ ਕੀਤਾ ਤੇ ਹੁਣ ਡਰ ਕੇ ਇੱਥੇ ਵਾਪਸ ਸਾਡੇ ਕੋਲ ਆਇਆ ਹੈ
ਉਹਨਕੋ ਖਬਰ ਆਪੇ ਹੋਏ ਆਉਗੇ
ਬਘੇਲ ਸਿੰਘ ਨੇ ਵਿਚਾਰ ਕੀਤੀ ਕਹਿੰਦਾ ਵੀ ਉਹਨਾਂ ਨੂੰ ਖਬਰ ਆਪੇ ਮਿਲਦੀ ਰਹੂ ਉਹਨਾਂ ਨੂੰ ਆਪੇ ਖਬਰ ਮਿਲਦੀ ਰਹੇਗੀ
ਮਾਰ ਕੂਟ ਜਬ ਜੰਗ ਕੀ ਪਾਓ
ਜਦੋਂ ਇੱਥੇ ਮਾਰ ਕੁੱਟ ਹੋਵੇਗੀ ਜੰਗ ਹੋਵੇਗੀ ਜਦੋਂ ਮੈਂ ਤੇਗ ਚਲਾਵਾਂਗਾ ਕੋਈ ਪੰਜ ਸੱਤਾਂ ਨੂੰ ਤਾਂ ਮਾਰਾਂਗਾ ਹੀ ਨਾ ਤੇ ਠਾ ਠੂ ਹੋਵੇਗੀ ਇੱਥੇ ਜਦੋਂ ਰੌਲਾ ਪਵੇਗਾ ਉਧਰ ਸਿੰਘਾਂ ਦੇ ਕੋਲ ਆਪੇ ਆਵਾਜ਼ ਪਹੁੰਚ ਜਾਏਗੀ ਕਿ ਤੁਰਕਾਂ ਦੀ ਫੌਜ ਆ ਗਈ ਹੈ
ਉਨ ਦਿਓ ਲਲਕਾਰੋ ਤੁਰਕਨ ਬੁਲਾਏ
ਜਦੋਂ ਤੁਰਕ ਹਨੇਰਾ ਸੀ ਨਾ ਉਹ ਸਿੱਧੇ ਤੁਰੇ ਜਾਂਦੇ ਸੀ ਤੇ ਬਘੇਲ ਸਿੰਘ ਪਿਛਲੇ ਪਾਸੇ ਝਾੜਾਂ ਦੇ ਉਹਲੇ ਸੀ ਇਹਨੇ ਆਵਾਜ਼ ਮਾਰੀ ਉਹ ਮਲਿਛ ਕਿੱਥੇ ਚੱਲੇ ਅੱਗੇ ਲੰਘ ਕੇ ਟੱਪ ਕੇ ਪਹਿਲਾਂ ਮੇਰੇ ਨਾਲ ਟਾਕਰਾ ਕਰੋ ਦੇਖੋ ਕੱਲੇ ਨੇ ਸੈਂਕੜਿਆਂ ਨੂੰ ਜਾ ਕੇ ਲਲਕਾਰਿਆ ਇਹ ਆ ਸਿੰਘਾਂ ਦੀ ਸੂਰਬੀਰਤਾ ਇਹ ਆ ਉਹ ਸਪਿਰਿਟ ਜਿਹੜੀ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਆਪਣੇ ਖਾਲਸੇ ਚ ਭਰਨੀ ਹੈ 1.25 ਲੱਖ ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ ਉਹ ਬਿਰਤੀ ਮਹਾਰਾਜ ਜੀ ਨੇ ਭਰੀ ਆਪਣੇ ਸਿੰਘਾਂ ਵਿਚ ਕੱਲੇ ਨੇ ਲਲਕਾਰਾ ਮਾਰਿਆ ਉਹਨੂੰ ਨੀ ਪਤਾ ਵੀ ਕਿੰਨੇ ਕੁ ਹੋਣਗੇ ਕਿੰਨੇ ਕੁ ਤੁਰਕ ਹੋਣਗੇ ਹਨੇਰਾ ਹੈ ਕੱਲੇ ਨੇ ਲਲਕਾਰਾ ਮਾਰਿਆ ਕਹਿੰਦਾ ਠਹਿਰ ਜੋ ਮਲੇਛੋ ਕਿੱਥੇ ਅੱਗੇ ਚੱਲੇ ਹੋ ਪਹਿਲਾਂ ਮੇਰੇ ਨਾਲ ਟਾਕਰਾ ਕਰੋ
ਤੁਮ ਤੁਰੇ ਹੋ ਅੱਗੇ ਹਮ ਬਾਤ ਸੁਣਾਏ
ਤੁਸੀਂ ਅੱਗੇ ਟੁਰ ਕੇ ਚੱਲੇ ਹੋ ਮੇਰੀ ਗੱਲ ਸੁਣ ਕੇ ਫਿਰ ਅੱਗੇ ਜਾਇਆ ਜੇ
ਸੋ ਸਾਹਿਬ ਰਾਏ ਲਿਓ ਪਛਾਣ
ਥੋੜਾ ਥੋੜਾ ਜਿਹਾ ਚਾਨਣਾ ਜਿਹਾ ਹੋਇਆ ਤੇ ਸਾਹਿਬ ਰਾਏ ਚੌਧਰੀ ਅੱਗੇ ਅੱਗੇ ਤੁਰਿਆ ਆਉਂਦਾ ਸੀ ਉਹਨੇ ਪਛਾਣ ਲਿਆ ਕਹਿੰਦਾ ਇਹ ਤਾਂ ਉਹੀ ਹੈ ਜਿਹਨੇ ਮੇਰੀਆਂ ਘੋੜੀਆਂ ਚੋਰੀ ਕੀਤੀਆਂ ਨੇ ਉਹਨੇ ਪਛਾਣ ਲਿਆ ਵੇਖ ਕੇ
ਕਹਿਓ ਹਾਕਮ ਹੈ ਮਤ ਇਹ ਪਾਏ ਜਾਣ
ਇਹ ਹਾਕਮ ਨੂੰ ਕਹਿਣ ਲੱਗਾ ਪੱਟੀ ਵਾਲੇ ਨੂੰ ਕਹਿੰਦਾ ਹਾਕਮ ਜੀ ਇਹੀ ਹੈ ਮੇਰਾ ਚੋਰ ਫੜੋ ਇਹਨੂੰ ਕਿਤੇ ਚਲਾ ਨਾ ਜਾਏ ਇਥੋਂ ਨਿਕਲ ਕੇ
ਯੇ ਹੈ ਸਿੰਘਨ ਮੈਂ ਬੜੀ ਬਿਆਦ
ਇਹ ਸਾਰੇ ਸਿੰਘਾਂ ਵਿਚ ਵੱਡੀ ਬਲਾ ਇਹ ਵੱਡਾ ਫਤੂਰ ਮਚਾਉਣ ਵਾਲਾ ਇਹੀ ਬਘੇਲ ਸਿੰਘ ਹੈ।
ਇਸ ਇੱਕ ਮਾਰੇ ਹੋਏ ਜੈ ਹੈ ਆਦਿ
ਜੀ, ਇਹਨੂੰ ਇੱਕ ਨੂੰ ਕੱਲੇ ਨੂੰ ਮਾਰ ਦਈਏ ਤੇ ਤਾਂ ਵੀ ਸਮਝ ਲਓ ਵੀ ਆਪਾਂ ਅੱਧਾ ਜੰਗ ਜਿੱਤ ਲਿਆ, ਇੱਕ ਨੂੰ ਮਾਰ ਦਈਏ ਤਾਂ ਵੀ ਸਮਝ ਲਓ ਅੱਧੀ ਲੜਾਈ ਜਿੱਤ ਲਈ।
ਯਹੀ ਚੋਰ ਹੈ ਘੋੜੀਆਂ ਵਾਰੋ,
ਇਹੀ ਮੇਰੀਆਂ ਘੋੜੀਆਂ ਦਾ ਚੋਰ ਹੈ, ਇਹਨੇ ਮੇਰੀਆਂ ਘੋੜੀਆਂ ਚੋਰੀ ਕੀਤੀਆਂ ਨੇ।
ਹੈ ਸਿੰਘਾ ਮਦ ਵੱਡੋ ਖੁਆਰੋ,
ਇਹ ਸਿੰਘਾਂ ਦੇ ਵਿੱਚ ਵੱਡੀ ਖੁਆਰੀ ਕਰਨ ਵਾਲਾ, ਸਾਡੀ ਖੁਆਰੀ ਕਰਨ ਵਾਲਾ।
ਦੋਹਰਾ ਤੋ ਹਾਕਮ ਹੱਲਾ ਕੀਓ, ਮਤ ਸਿੰਘ ਪਾਵੇ ਜਾਣ।
ਇਹ ਸੁਣ ਕੇ ਹਾਕਮ ਨੇ ਹੱਲਾ ਕੀਤਾ, ਕਹਿੰਦਾ ਮਾਰੋ ਇਹਨੂੰ ਵੀ, ਕਿਤੇ ਤੁਹਾਡੇ ਕੋਲੋਂ ਦੌੜ ਨਾ ਜਾਏ, ਨੱਠ ਕੇ ਵਿੱਚੋਂ ਇਹਨੂੰ ਜਿਉਂਦੇ ਨੂੰ ਮਾਰ ਮੁਕਾਓ।
ਸਿੰਘ ਪੀ ਅੱਗਿਓ ਕੁੱਦ ਪਇਓ, ਤੈ ਹੀ ਮੱਚ ਗਇਓ ਕਾਣ।
ਅੱਗੋਂ ਸਿੰਘ ਵੀ ਸੂਰ ਵੀਰਤਾ ਨਾਲ ਜੁੱਟ ਪਿਆ, ਉੱਥੇ ਜੁੱਟ ਪਿਆ, ਬੜੀ ਬਹਾਦਰੀ ਨਾਲ ਉਹ ਵੀ ਜੁੱਟ ਪਿਆ, ਉੱਥੇ ਇਕਦਮ ਘਮਾਸਾਨ ਜੰਗ ਮੱਚ ਗਿਆ।
ਜੋ ਪਈ ਓਏ ਤੀਰ ਬੰਦੂਕ ਤੱਕ ਉਸੇ ਚਲਾਏ,
ਉਹਨਾਂ ਕੀ ਕੀਤਾ, ਤੀਰ ਚਲਾਣੇ ਸ਼ੁਰੂ ਕਰ ਦਿੱਤੇ, ਬੰਦੂਕਾਂ ਦੀਆਂ ਗੋਲੀਆਂ ਦਾਗੜੀਆਂ ਸ਼ੁਰੂ ਕਰ ਦਿੱਤੀਆਂ।
ਵੈਰਾ ਲੱਗਿਓ ਉਨਹੀ ਮਾਏ,
ਸਿੰਘ ਬੜਾ ਸਿਆਣਾ ਸੀ ਬਘੇਲ ਸਿੰਘ, ਲੜਾਈ ਕੱਲੀ ਜੋਸ਼ ਨਾਲ ਨਹੀਂ ਹੁੰਦੀ, ਹੋਸ਼ ਨਾਲ ਹੁੰਦੀ ਹੈ। ਤੋ ਬਘੇਲ ਸਿੰਘ ਉਹਨਾਂ ਦੇ ਵਿੱਚ ਵੜ ਗਿਆ, ਜਿੱਥੇ ਉਹਨਾਂ ਦਾ ਇੱਜੜ ਸੀ ਨਾ, ਬਹੁਤੇ 80-125 ਬੰਦਾ ਸੀ ਤਕਰੀਬਨ, ਉਹਦੇ ਵਿੱਚ ਬਘੇਲ ਸਿੰਘ ਵੜ ਗਿਆ ਵੀ ਜੇ ਗੋਲੀਆਂ ਚਲਾਣਗੇ ਤੇ ਇੱਕ ਦੂਜੇ ਨੂੰ ਵੱਜਣਗੀਆਂ ਵਿੱਚ, ਆਖਿਰਕਾਰ ਇਹਨਾਂ ਨੂੰ ਹਥਿਆਰਾਂ ਨਾਲ ਹੀ ਲੜਨਾ ਪਏਗਾ ਮੇਰੇ ਨਾਲ, ਕਿਰਪਾਨਾਂ ਦੇ ਨਾਲ ਜਾਂ ਨੇਜਿਆਂ ਦੇ ਨਾਲ। ਸਿੰਘ ਵਿੱਚ ਵੜ ਗਿਆ ਉਹਨਾਂ ਦੇ, ਜਦੋਂ ਗੋਲੀਆਂ ਚਲਾਣ ਲੱਗੇ, ਤੀਰ ਚਲਾਣ ਲੱਗੇ ਤੇ ਉਲਟੇ ਉਹਨਾਂ ਦੇ ਆਪਣੇ ਬੰਦਿਆਂ ਦੇ ਹੀ ਵੱਜਣ ਲੱਗੇ।
ਉਨਕੇ ਸ਼ਸਤਰ ਉਨ ਲੱਗ ਪਾਏ,
ਹੁਣ ਉਹਨਾਂ ਦੇ ਸ਼ਸਤਰ ਉਹਨਾਂ ਦੇ ਹੀ ਵੱਜਣ ਲੱਗੇ, ਉਹਨਾਂ ਦੇ ਹੀ ਲੱਗਣ ਲੱਗੇ।
ਰਾਤ ਹਨੇਰੀ ਸਮਝ ਨਾ ਆਏ,
ਹਨੇਰੀ ਰਾਤ ਸੀ, ਪੂਰਾ ਚਾਨਣਾ ਨਹੀਂ ਸੀ ਹੋਇਆ, ਸਮਝ ਨਹੀਂ ਸੀ ਆ ਰਹੀ ਉਹਨਾਂ ਨੂੰ ਵੀ ਸਾਡੇ ਤਾਂ ਆਪਣੇ ਬੰਦੇ ਹੀ ਮਾਰੇ ਜਾ ਰਹੇ ਨੇ, ਕਿਵੇਂ ਮਰ ਰਹੇ ਨੇ।
ਕਿਸੇ ਨੇ ਜਾ ਕਿਸ ਮਾਰੇ ਤਲਵਾਰ,
ਹੁਣ ਸਿੰਘ ਰਾਤ ਦੀ ਲੜਾਈ ਦੇ ਸੂਰਮੇ ਨੇ, ਰਾਤ ਨੂੰ ਤਾਂ ਸਿੰਘ ਦਿਨ ਨਾਲੋਂ ਵੀ ਦੁੱਗਣੇ ਸ਼ੌਕ ਨਾਲ ਚਾਓ ਨਾਲ ਲੜਦੇ ਨੇ। ਤੋ ਕਹਿੰਦੇ ਕਿਸੇ ਨੂੰ ਜਾ ਕੇ ਨੇਜਾ ਮਾਰ ਕੇ ਪਰੋ ਸੁੱਟਿਆ ਸਿੰਘ ਨੇ, ਪਹਿਲਾਂ ਤਾਂ ਨੇਜੇ ਨਾਲ ਕਈ ਪਰੋਏ, ਫਿਰ ਕਿਰਪਾਨ ਕੱਢ ਲਈ ਮਿਆਨ ਚੋਂ, ਤੇ ਕਿਰਪਾਨ ਕੱਢ ਕੇ ਤੇਗ ਦੇ ਨਾਲ ਕਈਆਂ ਦੇ ਡੱਕਰੇ ਕੀਤੇ।
ਉੱਪਰ ਘੋੜੇ ਉਹ ਸਿੰਘ ਤੁਰਤ ਦੇ ਡਾਰ,
ਤੇਗ ਦਾ ਵਾਰ ਕਰਦਾ ਇੰਨੇ ਜ਼ੋਰ ਨਾਲ ਵੀ ਘੋੜੇ ਦੇ ਉੱਤੋਂ ਹੀ ਵਿਛਾ ਕੇ ਥੱਲੇ ਜ਼ਮੀਨ ਤੇ ਸੁੱਟ ਦਿੰਦਾ ਮਲੇਛਾਂ ਨੂੰ।
ਇੱਕ ਹੁਤੋ ਭਤੀਜੋ ਉਸ ਫੌਜਦਾਰ,
ਜਿਹੜਾ ਉਹ ਫੌਜਦਾਰ ਸੀ ਨਾ ਪੱਟੀ ਦਾ ਹਾਕਮ, ਉਹਦਾ ਇੱਕ ਭਤੀਜਾ ਸੀ ਨਾਲ ਆਇਆ ਹੋਇਆ।
ਰੋਲੇ ਗੋਲੇ ਮੈਂ ਵੈ ਪਇਓ ਮਾਰ,
ਉਹਦਾ ਭਤੀਜਾ ਵੀ ਉਸ ਰੋਲੇ ਗੋਲੇ ਵਿੱਚ ਮਾਰਿਆ ਗਿਆ, ਪਤਾ ਨਹੀਂ ਕਿਵੇਂ ਮਰਿਆ, ਉਹ ਆਪਣੀਆਂ ਗੋਲੀਆਂ ਕਰਕੇ ਜਿਹੜੇ ਇਹਨਾਂ ਦੇ ਬੰਦੇ ਚਲਾ ਰਹੇ ਸੀ ਉਹਨਾਂ ਨਾਲ ਮਰਿਆ, ਜਾਂ ਬਘੇਲ ਸਿੰਘ ਦੇ ਵਾਰ ਨਾਲ ਮਰਿਆ, ਕਹਿੰਦੇ ਉਹ ਰੋਲੇ ਗੋਲੇ ਵਿੱਚ ਉਹ ਵੀ ਮਰ ਗਿਆ।
ਕਿਆ ਜਾਣੋ ਕਿਸ ਤੇ ਲੱਗ ਗਈ,
ਕਹਿੰਦੇ ਕੀ ਜਾਣੀਏ ਵੀ ਕਿਹਨੂੰ ਲੱਗੀ, ਕਿਹਦੇ ਕੋਲੋਂ ਇਹਦੇ ਗੋਲੀ ਵੱਜੀ ਹੈ।
ਨਾਏ ਬਘੇਲ ਸਿੰਘ ਫਤਿਹ ਸੋ ਆਈ,
ਪਰ ਕਹਿੰਦੇ ਵੀ ਜਿਹਦੇ ਵੱਲੋਂ ਵੀ ਵੱਜੀ ਹੋਵੇ, ਆਖਿਰਕਾਰ ਫਤਿਹ ਬਘੇਲ ਸਿੰਘ ਨੂੰ ਮਿਲੀ ਹੈ, ਕਿ ਬਘੇਲ ਸਿੰਘ ਨੇ ਪੱਟੀ ਦੇ ਹਾਕਮ ਦਾ ਜਿਹੜਾ ਭਤੀਜਾ ਉਹ ਬਘੇਲ ਸਿੰਘ ਨੇ ਮਾਰਿਆ। ਕਹਿੰਦੇ ਜਿਹੜੀ ਫਤਿਹ ਦਾ ਸਿਹਰਾ ਹੈ ਉਹ ਬਘੇਲ ਸਿੰਘ ਦੇ ਸਿਰ ਦੇ ਉੱਤੇ ਬੱਝਾ ਹੈ।
ਤੋਲੋ ਆਨ ਪਿਆਦੇ ਪਏ,
ਵੇਖਿਆ ਵੀ ਘੋੜ ਸਵਾਰਾਂ ਨਾਲ ਗੱਲ ਨਹੀਂ ਬਣਨੀ, ਜਿਹੜੇ ਪਿਆਦੇ ਸੀ ਨਾ ਪੈਦਲ, 80 ਕ ਸੂਰਮੇ ਇਹਨਾਂ ਦੇ ਨਾਲ ਪੈਦਲ ਆਏ ਸਨ, ਉਹਨਾਂ ਨੇ ਭਾਈ ਬਘੇਲ ਸਿੰਘ ਨੂੰ ਘੇਰਾ ਪਾ ਲਿਆ।
ਮਾਰ ਗੋਲੀ ਸਿੰਘ ਪੱਟ ਭੰਨ ਦਏ,
ਉਹਨਾਂ ਪਾਪੀਆਂ ਨੇ ਘੇਰਾ ਪਾ ਕੇ ਗੋਲੀਆਂ ਮਾਰੀਆਂ, ਤੇ ਗੋਲੀਆਂ ਮਾਰ ਕੇ ਭਾਈ ਬਘੇਲ ਸਿੰਘ ਦੀਆਂ ਪੱਟਾਂ ਵਿੱਚ ਗੋਲੀਆਂ ਮਾਰੀਆਂ ਤੇ ਪੱਟ ਭੰਨ ਦਿੱਤੇ।
ਚਲੀ ਬੰਦੂਕ ਸਿੰਘਨ ਸੁਣ ਪਾਈ,
ਹੁਣ ਜਦੋਂ ਗੋਲੀਆਂ ਦੀ ਠਾਹ ਠੂਹ ਹੋਈ, ਆਵਾਜ਼ ਹੋਈ ਗੋਲੀਆਂ ਦੇ ਚੱਲਣ ਦੀ, ਉਧਰ ਡੇਰੇ ਵਿੱਚ ਆਵਾਜ਼ ਪਹੁੰਚੀ ਭਾਈ ਤਾਰਾ ਸਿੰਘ ਬਾਂ ਦੇ, ਸਿੰਘਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਗੋਲੀਆਂ ਚੱਲਣ ਦੀ
ਨਿਕਲ ਸਿੰਘਨ ਦੇਈ ਭਜਾਏ ਲੜਾਈ
ਸਿੰਘ ਵੀ ਨਿਕਲ ਕੇ ਬੜੀ ਫੁਰਤੀ ਨਾਲ ਜਿੱਥੇ ਜੰਗ ਹੁੰਦਾ ਸੀ ਉੱਥੇ ਆ ਪਹੁੰਚੇ
ਤੁਰਕ ਚਾਲੂ ਕਰ ਦਏ ਹਟਾਏ
ਇਹੋ ਜਿਹਾ ਹਮਲਾ ਕੀਤਾ ਵੀ ਤੁਰਕ ਚਾਲੂ ਕਰਕੇ ਭਜਾ ਦਿੱਤੇ ਉੱਥੋਂ ਕਿਸੇ ਨੂੰ ਸੋਧੀ ਨਾ ਰਹੀ ਵੀ ਕਿਹਦੇ ਨਾਲ ਲੜੀਏ ਉਸੇ ਵੇਲੇ ਕਹਿੰਦੇ ਜਿਹੜੇ ਤੁਰਕ ਸਨ ਕਈ ਤਾਂ ਬਘੇਲ ਸਿੰਘ ਨੇ ਮਾਰ ਮੁਕਾਏ ਪਹਿਲਾਂ ਪਿੱਛੋਂ ਹੋਰ ਸਿੰਘ ਆ ਗਏ ਉਹਨਾਂ ਨੇ ਵੀ ਕਈਆਂ ਨੂੰ ਮਾਰ ਕੇ ਭਜਾ ਦਿੱਤਾ
ਮੂਯੋ ਦੂਯੋ ਪਾਈ ਪਰ ਦੂਯੋ ਪਰਾਏ
ਕਹਿੰਦੇ ਪਹਿਲਾਂ ਭਤੀਜਾ ਮਰ ਗਿਆ ਸੀ ਇਹਦਾ ਬਘੇਲ ਸਿੰਘ ਦੇ ਹੱਥੋਂ ਫਿਰ ਇਹਦਾ ਜਿਹੜਾ ਹਾਕਮ ਦਾ ਪੱਟੀ ਦਾ ਹਾਕਮ ਸੀ ਇਹਦਾ ਭਰਾ ਮਾਰਿਆ ਗਿਆ ਫਿਰ ਇਹਦਾ ਇੱਕ ਹੋਰ ਭਾਈ ਸੀ ਉਹ ਵੀ ਮਾਰਿਆ ਗਿਆ
ਦੋਹਰਾ ਹੋਏ ਚਾਲੂ ਫੌਜਦਾਰ ਮੁੜ ਉਤਰੇ ਉਹ ਕੰਬੋ ਕੀ ਜਾਏ
ਇਹ ਵੇਖ ਕੇ ਵੇਖਿਆ ਵੀ ਇੱਥੇ ਨੀ ਮੇਰੀ ਦਾਲ ਗਲਦੀ ਤੇ ਇਹ ਹਾਕਮ ਜਿਹੜਾ ਸੀ ਪੱਟੀ ਦਾ ਇਹ ਪਿਛਾਂ ਵਾਪਸ ਮੁੜ ਗਿਆ ਤੇ ਜਦੋਂ ਪਿਛਾਂ ਵਾਪਸ ਮੁੜਿਆ ਤੇ ਨੇੜੇ ਹੀ ਪਿੰਡ ਪੈ ਜਾਂਦਾ ਸੁੱਖਾ ਸਿੰਘ ਦਾ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਭਾਈ ਮਹਤਾਬ ਸਿੰਘ ਦੇ ਨਾਲ ਜਾ ਕੇ ਉਸ ਸੁੱਖਾ ਸਿੰਘ ਯੋਧੇ ਦਾ ਪਿੰਡ ਸੀ ਮਾੜੀ ਕੰਬੋ ਕੀ ਉਹ ਜਿਹੜੀ ਮਾੜੀ ਕੰਬੋ ਕੀ ਪਿੰਡ ਹੈ ਇਹ ਉੱਥੇ ਚਲਾ ਗਿਆ ਉੱਥੇ ਜਾ ਕੇ ਉਤਰਿਆ ਫਿਰ ਪੱਟੀ ਦਾ ਹਾਕਮ
ਉਨ ਡੇਰ ਲਾਹੌਰੇ ਰੁੱਖ ਕੀਓ ਫਰਿਆਦ ਨਬਾਬੇ ਪਾਏ
ਉਹਨੇ ਫਿਰ ਕੂਚ ਕੀਤਾ ਲਾਹੌਰ ਵਾਲੇ ਪਾਸੇ ਵੀ ਇੱਥੇ ਤਾਂ ਹੁਣ ਮੇਰੀ ਫੌਜ ਦੇ ਨਾਲ ਗੱਲ ਨਹੀਂ ਬਣੀ ਮੈਂ ਆਪਣੇ ਬੰਦੇ ਵੀ ਮਰਵਾ ਲਏ ਭਰਾ ਵੀ ਮਰਵਾ ਲਏ ਭਤੀਜਾ ਵੀ ਮਰਵਾ ਲਿਆ ਹੋਰ ਵੀ ਕਈ ਨੁਕਸਾਨ ਕਰਾ ਲਏ ਆਪਣੇ ਹੇਠ ਹੀ ਹੋ ਗਈ ਆ ਮੇਰੀ ਇਹਨੇ ਆਖਿਆ ਵੀ ਹੁਣ ਲਾਹੌਰ ਦੇ ਨਵਾਬ ਕੋਲ ਚੱਲ ਕੇ ਫਰਿਆਦ ਕਰੀਏ ਇਹਨੇ ਲਾਹੌਰ ਦੇ ਨਵਾਬ ਨੂੰ ਮਿਲਣ ਵਾਸਤੇ ਉਧਰ ਨੂੰ ਚਾਲਾ ਪਾ ਦਿੱਤਾ
ਜੋ ਪਈ ਖਾਨ ਬਹਾਦਰ ਤੋ ਨਵਾਬ
ਉਸ ਵੇਲੇ ਲਾਹੌਰ ਦਾ ਜਿਹੜਾ ਨਵਾਬ ਸੀ ਉਹਦਾ ਨਾਂ ਸੀ ਖਾਨ ਬਹਾਦਰ ਜ਼ਕਰੀਆ ਖਾਂ ਇਹ ਸਮੁੰਦ ਖਾਂ ਦਾ ਲੜਕਾ ਸੀ ਜਿਹਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫ਼ਤਾਰ ਕੀਤਾ ਸੀ ਉਹਦਾ ਪੁੱਤਰ ਸੀ ਇਹ ਜ਼ਕਰੀਆ ਖਾਂ ਇਹਨੂੰ ਖਾਨ ਬਹਾਦਰ ਕਹਿੰਦੇ ਸਨ ਇਹਦਾ ਲਖਬ ਸੀ ਖਾਨ ਬਹਾਦਰ ਖਾਨ ਬਹਾਦਰ ਸੀ ਉਸ ਵੇਲੇ ਲਾਹੌਰ ਦਾ ਨਵਾਬ
ਵੈ ਤੁਰਿਓ ਦਿਖਾਵਨੇ ਆਪਣੋ ਬਾਬ
ਆਪਣਾ ਬਾਬ ਸਿੰਘਾਂ ਨੂੰ ਵਿਖਾਉਣ ਵਾਸਤੇ ਤੁਰਿਆ ਸੀ ਜ਼ਕਰੀਆ ਨੇ ਵੀ ਕਿਹਾ ਸੀ ਵੀ ਮੈਂ ਸਿੰਘ ਰਹਿਣ ਹੀ ਨਹੀਂ ਦੇਣੇ ਆਪਣੇ ਦੇਸ਼ ਵਿਚ
ਸੁਣ ਸਿੰਘਨ ਕਈਆਂ ਸੋਚ ਪਈ
ਇਹ ਸੁਣ ਕੇ ਕਈ ਸਿੰਘਾਂ ਦੇ ਮਨਾਂ ਵਿਚ ਸੋਚ ਪੈ ਗਈ ਵੀ ਉਹ ਤਾਂ ਪੱਟੀ ਦਾ ਜਿਹੜਾ ਹਾਕਮ ਹੈ ਲਾਹੌਰ ਚਲਾ ਗਿਆ ਨਵਾਬ ਖਾਨ ਬਹਾਦਰ ਕੋਲ ਪੁਕਾਰ ਕਰਨ ਲਈ ਉਹ ਤਾਂ ਬੜਾ ਪਾਪੀ ਹੈ ਉਹਨੇ ਤਾਂ ਇਹ ਨਾਰਾ ਬੁਲੰਦ ਕੀਤਾ ਹੋਇਆ ਵੀ ਸਿਰ ਪਰ ਹੋਵੇ ਜਿਸ ਕੇ ਕੇਸ ਰਹਿਣ ਨਾ ਦੇਵੋ ਆਪਣੇ ਦੇਸ਼ ਉਹਨੇ ਤਾਂ ਇੱਥੋਂ ਤੱਕ ਇਹ ਕਿਹਾ ਹੋਇਆ ਵੀ ਜਿਹਦੇ ਸਿਰ ਤੇ ਕੇਸ ਹੋਣ ਕੇਸਾ ਧਾਰੀ ਹੋਵੇ ਉਹ ਮੇਰੇ ਦੇਸ਼ ਵਿਚ ਨਾ ਰਹੇ ਏਦਾਂ ਦਾ ਉਹਨੇ ਨਾਰਾ ਬੁਲੰਦ ਕੀਤਾ ਹੋਇਆ ਇਧਰ ਤਾਰਾ ਸਿੰਘ ਵਾਂ ਦੇ ਕੋਲ ਜਿਹੜੇ ਸਿੰਘ ਸਨ ਉਹਨਾਂ ਵਿਚੋਂ ਕਈ ਸਿੰਘਾਂ ਦੇ ਮਨਾਂ ਵਿਚ ਸੋਚ ਵਿਚਾਰ ਚੱਲ ਪਈ
ਤਾਰੇ ਸਿੰਘ ਪੈ ਆਨ ਇਮ ਕਈ
ਉਹ ਜਿਨ੍ਹਾਂ ਦੇ ਮਨ ਚ ਵਿਚਾਰ ਚੱਲੀ ਉਹ ਤਾਰਾ ਸਿੰਘ ਵਾਂ ਦੇ ਕੋਲ ਆਏ ਬਾਬਾ ਤਾਰਾ ਸਿੰਘ ਜੀ ਦੇ ਕੋਲ ਆ ਕੇ ਕਹਿਣ ਲੱਗੇ
ਅਬ ਤੋ ਫਤਿਹ ਤੁਮਾਰੀ ਪਈ
ਕਹਿਣ ਲੱਗੇ ਬਾਬਾ ਤਾਰਾ ਸਿੰਘ ਜੀ ਚਲੋ ਅੱਜ ਤਾਂ ਆਪਣੀ ਜਿੱਤ ਹੋ ਗਈ ਹੈ ਅੱਜ ਤਾਂ ਤੁਹਾਡੀ ਫਤਿਹ ਹੋ ਗਈ ਹੈ ਹਾਕਮ ਆਇਆ ਸੀ ਪੱਟੀ ਦਾ ਉਹ ਹਾਰ ਕੇ ਵਾਪਸ ਗਿਆ ਹੈ
ਅਬ ਹੋਏ ਜਾਵੋ ਕਿਤ ਛਈ ਮਈ
ਬਾਬਾ ਤਾਰਾ ਸਿੰਘ ਜੀ ਹੁਣ ਏਦਾਂ ਕਰੀਏ ਆਪਾਂ ਕਿਤੇ ਛਈ ਮਈ ਹੋ ਚੱਲੀਏ ਥੋੜਾ ਸਮਾਂ ਗੁਪਤ ਹੋ ਜਾਈਏ ਹਰਨ ਭਰਨ ਹੋ ਜਾਈਏ ਜੰਗਲਾਂ ਵਿਚ ਕਿਉਂਕਿ ਸੁਣਿਆ ਵੀ ਹਾਕਮ ਜਿਹੜਾ ਪੱਟੀ ਦਾ ਉਹ ਲਾਹੌਰ ਗਿਆ ਪੁਕਾਰ ਕਰਨ ਵਾਸਤੇ ਉਥੋਂ ਉਹਨੇ ਫੌਜਾਂ ਲੈ ਕੇ ਆਉਣੀਆਂ ਨੇ ਆਪਾਂ ਨੂੰ ਮਾਰਨ ਵਾਸਤੇ ਇਸ ਕਰਕੇ ਬਾਬਾ ਤਾਰਾ ਸਿੰਘ ਜੀ ਆਪਾਂ ਉਹਦੇ ਆਉਣ ਤੋਂ ਪਹਿਲਾਂ ਇੱਥੋਂ 6 ਮਈ ਹੋ ਜਾਈਏ
ਹਮ ਤੇ ਲੜ ਤੁਰਕ ਜਿੱਤ ਨਾ ਜਾਏ
ਕਿਉਂਕਿ ਸਾਥੋਂ ਲੜ ਕੇ ਤੁਰਕ ਜਿੱਤੇ ਨਹੀਂ ਜਾਣੇ ਉਹਨਾਂ ਦੀ ਗਿਣਤੀ ਜ਼ਿਆਦਾ ਹੋਣੀ ਹੈ ਬਹੁ ਗਿਣਤੀ ਵਿਚ ਤੁਰਕ ਚੜ ਕੇ ਆਉਣਗੇ ਲਾਹੌਰ ਤੋਂ ਆਪਾਂ ਥੋੜੇ ਆ ਤੇ ਆਪਾਂ ਜੇ ਲੜ ਕੇ ਉਹਨਾਂ ਨੂੰ ਜਿੱਤਣਾ ਚਾਹਾਂਗੇ ਜਿੱਤ ਨਹੀਂ ਸਕਾਂਗੇ
ਕਿਮ ਹਮ ਮਰ ਕਰ ਜਾਨ ਗਵਾਏ
ਆਪਾਂ ਕਿਉਂ ਬਿਨਾਂ ਕਾਰਨ ਤੋਂ ਮਰ ਕੇ ਜਾਨ ਗਵਾਉਣੇ ਆਪਣੀ
ਤੋ ਸਿੰਘ ਜੀ ਉਨ ਅੱਗਿਓ ਉਚਾਰੀ।
ਇਹ ਸੁਣ ਕੇ ਬਾਬਾ ਤਾਰਾ ਸਿੰਘ ਜੀ ਵਾਂ ਉਹਨਾਂ ਸਿੰਘਾਂ ਨੂੰ ਕਹਿਣ ਲੱਗੇ,
ਹਮ ਤੋ ਕਰੇ ਨਾ ਜਾਨ ਪਿਆਰੀ।
ਕਹਿਣ ਲੱਗੇ ਉਹ ਸਾਥੀਓ ਸੁਣੋ, ਸਾਨੂੰ ਸਾਡੀ ਜਾਨ ਨੀ ਪਿਆਰੀ, ਮੈਂ ਆਪਣੀ ਜਿੰਦ ਨੂੰ ਪਿਆਰ ਨਹੀਂ ਕਰਦਾ, ਮੈਂ ਆਪਣੀ ਜਾਨ ਨੂੰ ਪਿਆਰ ਨਹੀਂ ਕਰਦਾ।
ਹਮ ਪਿਆਰੇ ਕਰ ਹੈ ਗੁਰਵਾਕ,
ਮੈਂ ਤਾਂ ਗੁਰੂ ਦੇ ਬਚਨਾਂ ਨਾਲ ਪਿਆਰ ਕਰਦਾ। ਭਾਈ ਤਾਰਾ ਸਿੰਘ ਨੇ ਜਵਾਬ ਦਿੱਤਾ ਉਹਨਾਂ ਸਾਥੀਆਂ ਨੂੰ, ਕਹਿੰਦਾ ਸਾਥੀ ਸਿੰਘੋ, ਮੈਂ ਜਾਨ ਨਾਲ ਪਿਆਰ ਨਹੀਂ ਕਰਦਾ, ਮੈਂ ਗੁਰੂ ਦੇ ਬਚਨਾਂ ਨਾਲ ਪਿਆਰ ਕਰਦਾ।
ਜਿਮ ਕਰ ਸਤ ਗੁਰ ਦਿਓ ਹੈ ਪਾਖ,
ਗੁਰੂ ਪਾਤਸ਼ਾਹ ਨੇ ਬਚਨ ਕੀਤੇ ਨੇ, ਕਲਗੀਆਂ ਵਾਲੇ ਪਾਤਸ਼ਾਹ ਨੇ, ਮੈਂ ਉਹਨਾਂ ਦੇ ਬਚਨਾਂ ਨਾਲ ਪਿਆਰ ਕਰਦਾ ਜਿਹੜੇ ਬਚਨ ਉਹਨਾਂ ਨੇ ਕੀਤੇ ਹਨ।
ਸਿੰਘ ਸੋ ਜੋ ਕਰੇ ਨਿਤ ਜੰਗ, ਸਿੰਘ ਸੋ ਕਰੇ ਮਰਨੋ ਨਾ ਸੰਗ।
ਕਹਿਣ ਲੱਗੇ ਕਲਗੀ ਧਰ ਦੇ ਜਿਹੜੇ ਬਚਨਾਂ ਨਾਲ ਮੈਂ ਪਿਆਰ ਕਰਦਾ ਉਹਨਾਂ ਦੇ ਆਹ ਬਚਨ ਨੇ। ਦਸਵੇਂ ਪਾਤਸ਼ਾਹ ਨੇ ਕਿਹਾ ਖਾਲਸਾ ਸੋ ਜੋ ਕਰੇ ਨਿਤ ਜੰਗ, ਖਾਲਸਾ ਸੋ ਜੋ ਚੜ੍ਹੇ ਤੁਰੰਗ, ਖਾਲਸਾ ਸੋ ਜੋ ਦੁਸ਼ਟਨ ਗੱਲ ਹੈ, ਖਾਲਸਾ ਸੋ ਜੋ ਗਰੀਬ ਕੋ ਪਾਲੈ। ਮੈਂ ਦਸਵੇਂ ਪਾਤਸ਼ਾਹ ਦੇ ਬਚਨਾਂ ਨਾਲ ਪਿਆਰ ਕਰਦਾ, ਉਹਨਾਂ ਨੇ ਕਿਹਾ ਮੇਰਾ ਖਾਲਸਾ ਸਿੰਘ ਉਹ ਹੈ ਜਿਹੜਾ ਜੰਗ ਕਰਦਾ। ਕਹਿੰਦੇ ਹੁਣ ਮੈਂ ਜੰਗ ਤੋਂ ਪਿੱਛੇ ਕਿਵੇਂ ਹਟਾਂ, ਮੈਂ ਤਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨਾਂ ਨਾਲ ਪ੍ਰੀਤ ਕਰਦਾ। ਸਿੰਘ ਸੋ ਜੋ ਕਰੇ ਮਰਨੋ ਨਾ ਸੰਗ, ਸਿੰਘ ਉਹ ਹੈ ਜਿਹੜਾ ਮਰਨੋ ਨਾ ਢਹਿ ਕਰੇ, ਮਰਨ ਤੋਂ ਡਰ ਨਾ ਰੱਖੇ।
ਅਸੀਂ ਲੜ ਮਰਾਂਗੇ ਬੁੰਗੇ ਮਾਏ, ਨੈ ਨੱਠ ਕੇ ਹਮ ਜਾਨ ਬਚਾਏ।
ਕਹਿਣ ਲੱਗੇ ਅਸੀਂ ਤਾਂ ਇਸੇ ਬੂੰਗੇ ਵਿਚ ਲੜ ਕੇ ਮਰਾਂਗੇ, ਇੱਥੇ ਹੀ ਲੜ ਕੇ ਸ਼ਹੀਦੀ ਪਾਵਾਂਗੇ, ਸ਼ਹਾਦਤ ਦਾ ਜਾਮ ਪ੍ਰਾਪਤ ਕਰਾਂਗੇ।
ਹੁਤੇ ਸੋ ਪੁਚੰਗੀ ਤਾਰੇ ਸਿੰਘ ਪਾਸ,
ਅਸੀਂ ਇਹ ਜਗ੍ਹਾ ਛੱਡ ਕੇ ਨੱਠ ਕੇ ਨਹੀਂ ਜਾਣਾ ਕਿਤੇ ਲੁਕਣ ਛਿਪਣ ਵਾਸਤੇ। ਇਹ ਗੱਲ ਜਿਹੜੀ ਤਾਰਾ ਸਿੰਘ ਵਾਂ ਦੇ ਜਿਹੜੇ ਨਾਲ ਭੁਜੰਗੀ ਸਿੰਘ ਸਨ, ਲੜਾਕੂ ਯੋਧੇ ਸਨ,
ਉਹਨੇ ਸਭਨ ਕੋ ਯੋ ਦਿਓ ਪਾਖ,
ਸਾਰਿਆਂ ਨੂੰ ਭਾਈ ਤਾਰਾ ਸਿੰਘ ਵਾਂ ਨੇ ਕਹਿ ਦਿੱਤਾ ਨਾਲ ਦੇ ਸਾਥੀ ਸਿੰਘਾਂ ਨੂੰ ਸੰਬੋਧਨ ਕਰਕੇ,
ਜਿਨ ਹੋਣਾ ਹੈ ਇਹਾ ਸ਼ਹੀਦ।
ਕਹਿਣ ਲੱਗੇ ਸਿੰਘੋ ਸੁਣ ਲੋ ਬਈ, ਹੁਣ ਜੇ ਤੁਹਾਡੇ ਵਿਚੋਂ ਕਿਸੇ ਨੇ ਸ਼ਹੀਦ ਹੋਣਾ ਹੈ,
ਰਹੇ ਸੋ ਔਰ ਜਾਓ ਵਗੀਦ,
ਉਹ ਸਾਡੇ ਨਾਲ ਰਿਹਾ ਜੇ ਇੱਥੇ, ਜਿਨ੍ਹਾਂ ਨੇ ਸ਼ਹੀਦੀ ਪਾਉਣੀ ਹੈ, ਤੇ ਜਿਨ੍ਹਾਂ ਨੇ ਸ਼ਹੀਦੀ ਨਹੀਂ ਪਾਉਣੀ ਉਹ ਇੱਥੋਂ ਅੱਜ ਹੀ ਜਾ ਸਕਦਾ, ਦਰਵਾਜੇ ਖੁੱਲੇ ਨੇ। ਜਿਹਨੇ ਇੱਥੇ ਰਹਿਣਾ ਸਮਝ ਲਓ ਸ਼ਹੀਦੀ ਪਾਉਣੀ ਪਏਗੀ, ਜਿਹਨੇ ਸ਼ਹੀਦੀ ਪਾਉਣੀ ਆ ਉਹ ਰਹਿਣ, ਜਿਹਨੇ ਨਹੀਂ ਪਾਉਣੀ ਸ਼ਹੀਦੀ ਉਹ ਚਲੇ ਜਾਣ।
ਹੈ ਵੇਲੋ ਜਿਨ ਨੱਠਨੋ ਆਜ,
ਵੇਲਾ ਅੱਜ ਜਿਨ੍ਹਾਂ ਦੇ ਕੋਲ ਨੱਠਣ ਦਾ ਵੇਲਾ, ਹੁਣ ਉਹ ਅੱਜ ਨੱਠ ਸਕਦੇ ਨੇ।
ਕੱਲ ਨੇ ਕੋ ਮਿਲੋਗੇ ਪਾਜ,
ਮੁੜ ਕੇ ਭਲਕ ਨੂੰ ਕਿਸੇ ਨੂੰ ਭਜਣਾ ਨਹੀਂ ਮਿਲਣਾ ਇੱਥੋਂ, ਅੱਜ ਤੁਹਾਡੇ ਕੋਲ ਸਮਾਂ ਹੈ, ਜਿਹਨੇ ਨੱਠਣਾ ਨੱਠ ਜਾਓ।
ਇਤਨਾ ਕੋ ਸੁਨਤ ਕਈ ਨੱਠ ਗਏ,
ਸੁਣ ਕੇ ਜਿਹੜੇ ਕਈ ਸਨ ਉਹ ਕਹਿੰਦੇ ਅਸਾਂ ਬਾਬਾ ਜੀ ਅਸੀਂ ਤਾਂ ਚੱਲੇ ਆ, ਜਿਹੜੇ ਬਾਬੇ ਤਾਰਾ ਸਿੰਘ ਦੇ ਲੰਗਰਾਂ ਨਾਲ ਹੀ ਪਿਆਰ ਕਰਦੇ ਸਨ, ਉਹਨਾਂ ਆਖਿਆ ਚੰਗਾ ਬਾਬਾ ਜੀ ਸਾਨੂੰ ਆਗਿਆ ਦਿਓ, ਅਸੀਂ ਤਾਂ ਚੱਲੇ। ਕਈ ਤਾਂ ਏਦਾਂ ਕਹਿ ਕੇ ਚਲੇ ਗਏ,
ਕਿਛਕ ਸ਼ਹੀਦੀ ਕੋ ਪੀ ਰਹੇ,
ਕਈ ਜਿਹੜੇ ਸ਼ਹੀਦੀ ਪਾਉਣ ਵਾਲੇ ਜਜ਼ਬੇ ਵਾਲੇ ਸਨ, ਉਹਨਾਂ ਆਖਿਆ ਇੱਥੇ ਸ਼ਹੀਦੀਆਂ ਪਾਵਾਂਗੇ, ਸ਼ਹੀਦੀ ਪਰੋਸ ਕੇ ਮਿਲ ਰਹੀ ਹੈ, ਸ਼ਹਾਦਤ ਦਾ ਥਾਲ ਸਾਡੇ ਅੱਗੇ ਪਰੋਸਿਆ ਤੇ ਅਸੀਂ ਛੱਡ ਕੇ ਦੌੜ ਜਾਈਏ, ਇਹੀ ਸਮਾਂ ਸ਼ਹਾਦਤ ਦਾ ਥਾਲ ਪਰੋਸਿਆ, ਇਹਦੇ ਚੋਂ ਸ਼ਹੀਦੀ ਛਕੀਏ, ਸ਼ਹੀਦੀ ਦੇ ਜਾਮੇ ਪੀਵੀਏ, ਜਾਮ ਪੀਵੀਏ ਸ਼ਹੀਦੀ ਦੇ। ਕਹਿੰਦੇ ਏਦਾਂ ਦੀ ਬਿਰਤੀ ਠਾਣ ਕੇ ਕਈ ਉੱਥੇ ਰਹਿ ਗਏ, ਤੇ ਕਈ ਜਿਹੜੇ ਸਨ ਉਹ ਸ਼ਹੀਦੀ ਤੋਂ ਭੈ ਰੱਖ ਕੇ ਚਲੇ ਗਏ।
ਦੋਹਰਾ ਹੁਤ ਕੱਚੇ ਸੋ ਨੱਠ ਤੋਰੇ, ਰਹੇ ਪੱਕੇ ਸਿੰਘ ਨਾਲ।
ਜਿਹੜੇ ਤਾਂ ਕੱਚੇ ਪਿੱਲੇ ਸਨ ਉਹ ਤਾਂ ਨੱਠ ਕੇ ਚਲੇ ਗਏ, ਜਿਹੜੇ ਪੱਕੇ ਸਨ ਉਹ ਰਹੇ ਬਾਬੇ ਤਾਰਾ ਸਿੰਘ ਨਾਲ।
ਸੂਰੇ ਪੂਰੇ ਜੋ ਮਹਾ ਸਾਬਤ ਸਿੰਘ ਗੁਰ ਲਾਲ,
ਸੂਰੇ ਉਹ ਪੂਰੇ ਬਾਬਤ ਯੋਧੇ ਜਿਹੜੇ ਪੂਰੇ ਸਾਬਤ ਸਿੰਘ ਨੇ ਔਰ ਗੁਰੂ ਨਾਲ ਪਿਆਰ ਕਰਦੇ ਨੇ, ਉਹ ਸਿੰਘ ਬਾਬੇ ਤਾਰਾ ਸਿੰਘ ਵਾਂ ਨਾਲ ਰਹਿ ਗਏ ਸ਼ਹੀਦੀ ਪ੍ਰਾਪਤ ਕਰਨ ਲਈ। और बाबा तारा सिंह जी ने आख्या भी मैनू कई सिंह कहते होंगे सन कि बाबा जी जदों शहीदी पाउणी है उदों सानू भी सद लिया जे कट्ठे शहीदी पा के सचखंड चलांगे भी वह सिंह नेड़े तेड़े कई पिंडां च रहिंदे ने भी उन्हां नू सद्दा भेज दिए किते कल नू उलांभा ही ना देण भी तारा सिंह कला ही शहीदी पा गया ते सानू बुलाया ही नहीं ते बाबा तारा सिंह जी उन्हां नाल दे साथी सिंघां नू सद रहे ने ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗੁਰੂ ਪੰਥ ਦਾ ਸੂਰਬੀਰਾਂ ਦਾ ਬਹਾਦਰਾਂ ਦਾ ਯੋਧਿਆਂ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਅਚੁੱਤ ਹੈ ਪਾਰ ਬ੍ਰਹਮ
ਨਾਸੀ ਅਗਨਾਸ
ਹੇ ਪੂਰਨ ਹੈ ਸਰਬ ਮੈਂ
ਭੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਨਿਰਗੁਣ ਸਾ